سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشیل ایپ یا ساڈی ویب سائٹ eawaz.com لوکل نمبر 6478724900
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Karan, 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 Karan.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਵਿਰੂਲੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 416-994-8989। ਵਕੀਲ ਬ੍ਰਿਜਮੋਹਨ।
Big hearts, bigger transfers and bigger smiles. Transfer more with ICICI Bank Money to India and get offers to send up to $30,000 at one go. Money to India. Transfer Bharose Ka. A product of ICICI Bank Canada. Please visit icicibank.ca or download the Money to India Canada app to know more. Terms and conditions apply.
ਸਿੰਮੀ, ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ? ਸੱਚੀ?
ਹਾਂ, ਬੇਬੇ ਦੀ ਰਸੋਈ ਆ ਗਈ।
ਮਤਲਬ?
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ, ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2700 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995, 905-458-0995।
ਵਾਹ ਬਈ ਵਾਹ, ਬੇਬੇ ਦੀ ਰਸੋਈ, ਨਜ਼ਾਰਾ ਆ ਗਿਆ।
ਜੇ ਕਹਾਣੀ ਮੈਂ ਸ਼ੁਰੂ ਕੀ ਥੀ ਤੋ ਖਤਮ ਵੀ ਮੈਂ ਹੀ ਕਰੂੰਗਾ। ਜੈ ਹਿੰਦ।
Hello listeners, and aap sabhi ka very warm welcome. And main aaj sara Y Media ki taraf se Radio Y Salvation Call fans mein aap sabhi ka swagat karti hu. Aaj invitation time hazir ho jate hain Y Media updates ke sath, shehar ki khabrein, desh videsh ki khabrein, entertainment and with all the important information. To sunte rahe Radio Y for all the updates. Agar aap ghar par hai to channel Y Y Plus se dekh sakte hain 24 hours 7 days a week. Every Tuesday newspaper midweek ko padhe sare weekly updates ke liye Y Media TV app ko download kare to get in touch with all of our platforms and also to listen to Radio Y live 24 hours. Radio Y sunne ke liye local number hamesha apne paas rakhiye, 647-910-5000, 647-910-5000. आप हमारे वेबसाइट यानी southasiandaily.com पे जा सकते हैं। वहाँ पे लोकल, नेशनल, इंटरनेशनल न्यूज को डिटेल में रीड कर सकते हैं। साथ ही साथ रेडियो वाई का जो आइकॉन है उसे क्लिक कर लीजिए, द लिंक इज एक्टिव, एंड वहाँ पे भी आप सुन सकते हैं रेडियो वाई को लाइव 24 आवर्स विदाउट एनी डिस्ट्रप्शंस। अगर आप सोशल मीडिया प्लेटफॉर्म के थ्रू हमारे साथ कनेक्टेड रहना चाहते हैं, देन फेसबुक पे वाई मीडिया का पेज जरूर लाइक कीजिएगा। YouTube पर Y Media का चैनल है, सब्सक्राइब कर लीजिएगा। X प्लेटफॉर्म पे इस एट Y Media ग्रुप, एंड Instagram पे इस एट Y Media _ ग्रुप। हमारे सोशल मीडिया के साथ इंटरेक्ट करें, अपने थॉट्स ओपिनियन शेयर करें। साथ ही साथ वेदर की अगर आपको थोड़ी बहुत हम अपडेट कर दें तो इट्स -1 राइट नाउ, सो लिटिल बिट ऑफ क्लाउडी, लिटिल बिट ऑफ सनी। अगर आप बाहर देखेंगे तो आज सनी दिख रहा है, थोड़ा सा विंडी था इन द अर्ली मॉर्निंग, बट going to be a mix of sun and cloud today, and the high jo hai aaj 6 degrees tak jane ke chances, so it's a good weather. And the Thursday and you know Friday ka vibe Thursday se hi start ho jata hai, to weather bhi I think hamare saath hi hai. Anyways, hamare saath you know we just far bhi jud jayenge thodi der mein, group editor and CEO of Y Media. Usse pehle main aapko bata dun, koi bhi agar aapse sponsor update miss ho jati hai, fir Y Media ke sath advertise karna chahte hain, number ek hi hai Y Media ka, 416-475-5000, 416-475-5000. Well, हमारे साथ जुड़ गए हैं ग्रुप एडिटर एंड सीईओ Y Media युद्धवीर जसवाल विथ हेडलाइंस एंड द स्टोरी बिहाइंड द हेडलाइंस। वेलकम युद्धवीर जी।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com.
South Asian Fun.
ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਪੈਟਰ ਵਾਈ ਮੀਡੀਆ। ਮੈਂ ਯੁਧਿਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਸਰਾ ਜੀ, ਕੈਸੀ ਹੈ ਆਪ? ਸਭ ਠੀਕ ਹੈ?
ਆਲ ਗੁੱਡ ਰਿਤਵੀਰ ਜੀ, ਆਪ ਕੈਸੇ ਹੈਂ?
All good, बहुत अच्छे जी। As you were just mentioning, yeah, the weather looks bright and sunny. It looks good as long as it doesn't go in deep minus 15, minus 20. तब तक तो enjoy करें। And we're almost towards the end of this year, heading towards mid-December now. तो इस समय पर if you're getting this sort of weather, I think it's great. बहुत चंगा जी, enjoy करो। और ਕ੍ਰਿਸਮਸ ਵੀ ਆ ਰਹੀ ਹੈ, ਛੁੱਟੀਆਂ ਵੀ ਆ ਰਹੀਆਂ ਨੇ, ਬਹੁਤ ਵਧੀਆ ਮੌਸਮ ਜਿਹੜਾ ਹੈਗਾ ਉਹ ਅਸੀਂ ਸਾਰੇ ਇੰਜੋਏ ਕਰ ਰਹੇ ਹਾਂ। ਸੋ ਇਸ ਦਰਮਿਆਨ ਅਸੀਂ ਸਵਾਗਤ ਕਰ ਲਈਏ ਸਾਡੇ ਨਾਲ ਇਸ ਵੇਲੇ ਵਾਈ ਮੀਡੀਆ ਨਿਊਜ਼ ਰੂਮ ਤੋਂ ਸ਼ੈਲੀ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸ਼ੈਲੀ ਜੀ, ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ, ਹਾਊ ਆਰ ਯੂ?
Good morning, Hitbir ji. I'm fine. Hoping the same for you, Sarah, and everyone listening to us right now. Mausam ki baat ho rahi hai, toh white Christmas toh bahut door ki baat hai. We are in, slightly more than average temperatures chal rahi hai. Aaj of course theek hai, lekin ahead of the warm Friday, jo hum sab ke liye hai in store.
Ji, bilkul, bilkul. Warm Friday hai aur bahut kuch hai. ਖੈਰ ਸ਼ੈਲੀ ਜੀ, ਵੈਦਰ ਜਿੱਥੇ ਚੰਗਾ ਹੈਗਾ ਤੇ ਉੱਥੇ ਵਧੀਆ ਜਿਹਾ ਥੋਟ ਵੀ ਸੁਣਦੇ ਹੈਗੇ ਆ ਜੀ। ਸਰਾ ਜੀ, ਆਪਸੇ ਸੁਣਤੇ ਹੈ, ਲੈਟਸ ਹੀਅਰ ਬਿਊਟੀਫੁਲ ਥੋਟ ਫਰੋਮ ਯੂ, ਗੋ ਅਹੈਡ ਸਰਾ ਜੀ।
ਬਿਲਕੁਲ ਇਦਵੀ ਜੀ, ਸਿੰਸ ਅੱਜ ਵੈਦਰ ਵੀ ਬਹੁਤ ਅੱਛਾ ਹੈ ਐਂਡ ਯੂ ਨੋ ਇਟਸ ਆਲ ਅਬਾਊਟ ਸੈਲੀਬ੍ਰਿਟੀ ਐਂਡ ਯੂ ਨੋ ਸੈਲੀਬ੍ਰੇਸ਼ਨਸ ਐਂਡ ਫੈਸਟੀਵਿਟੀਜ਼ ਵੀ ਆਨੇ ਵਾਲੇ ਹੈ। ਸੋ ਇਟਸ ਆਲ ਅਬਾਊਟ ਯੂ ਨੋ ਫੀਲਿੰਗ ਲਵ। ਲਵ ਇਜ਼ ਆਲਵੇਜ਼ ਪ੍ਰੈਸ਼ੀਅਸ ਐਂਡ ਕਾਈਂਡ, ਯੂ ਨੋ ਇਟ ਇਜ਼ ਨੈਵਰ ਜੈਲਸ or it is never rude or selfish. Love, although is not perfection, but it finds beauty in imperfections. Love is the very essence of life. I'll repeat it again. Love is always precious and kind. It's never jealous or rude or selfish. It may be not be all about perfection, but it finds beauty in imperfections. Love is the very essence of life. Ji, beauty.
Ji. Ji, Shali ji, your comments on this.
Absolutely. I completely agree with what you say, Sarah. It is the very essence of life. It is the very reason of existence. Love hai to existence hai. And love alag alag form mein aapko nazar aata hai. And I really like the way you said ki zaruri nahi hai ki aap perfect ho tabhi aapko love milega. Love perfectly aapko dhoond lega, making its way to your life. You need to keep yourself open to receiving love and giving love.
Ji, Sarah ji, bahut khoobsurat gal tusi ajj kahi hai, aur even at the cost of sounding repetitive, main gal share karna chahuna hai ke jadon assi ye program kita food for thought jide vich ke sawal eh siga ke does God exist or not? ਤੇ ਕਿਤੇ ਨਾ ਕਿਤੇ ਉਹਦੇ ਜਵਾਬ ਦੇ ਵਿੱਚ ਜੋ ਮੇਰੇ ਆਪਣੀ ਜਿੰਨੀ ਵੀ ਰਿਸਰਚ ਰਹੀ ਆ ਜਾਂ ਜੋ ਮੈਂ ਆਪਣੇ ਥੋਟ ਪ੍ਰੋਸੈਸ, ਅਗੇਨ ਦਿਸ ਇਜ਼ ਮਾਈ ਹੰਬਲ ਓਪੀਨੀਅਨ, ਤੇ ਮੈਂ ਕਿਹਾ ਜੀ ਬਿਲਕੁਲ ਰੱਬ ਐਗਜ਼ਿਸਟ ਕਰਦਾ ਹੈ। ਮੇ ਬੀ ਅਸੀਂ ਇਹਨੂੰ ਸਾਇੰਟੀਫਿਕਲੀ ਨਾ ਪ੍ਰੂਵ ਕਰ ਸਕੀਏ ਜਾਂ ਲੌਜਿਕ ਰੀਜ਼ਨਿੰਗ ਨਾ ਦੇ ਸਕੀਏ, ਲੇਕਿਨ ਜਿਹੜਾ ਪਿਆਰ ਹੈ, ਇਟਸ ਨਥਿੰਗ ਸ਼ਾਰਟ ਆਫ ਮਿਰੇਕਲ। ਉਹ ਜਿਹੜਾ ਪਿਆਰ ਇਸ ਦੁਨੀਆ 'ਚ ਐਗਜ਼ਿਸਟ ਕਰਦਾ ਹੈ, ਇਹ ਜਿਹੜਾ ਮੈਜਿਕ ਹੈ, ਜਿਹੜਾ ਮਿਰੇਕਲ ਹੈ, ਦ ਮੋਸਟ ਪਾਵਰਫੁਲ ਥਿੰਗ ਇਨ ਦ ਵਰਲਡ, ਦੈਟ ਇਜ਼ ਲਵ, ਦੈਟ ਇਜ਼ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਇਹ ਪ੍ਰੇਮ ਐਗਜ਼ਿਸਟ ਕਰਦਾ ਹੈ। ਔਰ ਇੱਥੇ ਅਸੀਂ ਫਿਰ ਉਹੀ ਗੱਲ ਬਾਰ ਬਾਰ ਕਹਿੰਦੇ ਹਾਂ ਕਿ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਾਇਓ, ਤਿੰਨ ਹੀ ਦੇ ਉੱਤੇ ਜ਼ੋਰ ਹੈ, ਵੀ ਉਹਨਾਂ ਨੂੰ ਹੀ ਰੱਬ ਦੀ ਪ੍ਰਾਪਤੀ। ਇਨਸਾਨ ਇਹ ਨਹੀਂ ਕਹਿ ਸਕਦਾ ਕਿ ਜੀ ਮੈਂ ਸਵਿਮਰ ਬੜਾ ਤਗੜਾ ਹੈ ਅਤੇ ਮੈਂ ਪਾਣੀ ਕਦੇ ਦੇਖਿਆ ਨਹੀਂ। ਸੋ ਇਹ ਪੋਸੀਬਲ ਨਹੀਂ ਹੈ, ਬੰਦਾ ਸਵਿਮ ਹੋਰ ਕਿੱਥੇ ਕਰੇਗਾ, ਹਵਾ 'ਚ ਤੇ ਤੈਰ ਨਹੀਂ ਸਕਦਾ। ਸੋ ਕੋਈ ਵੀ ਇਨਸਾਨ ਕਹਿੰਦਾ ਹੈ ਕਿ ਜੀ ਮੈਂ ਸਵਿਮਰ ਬੜਾ ਤਕੜਾ, ਉਹ ਪਾਣੀ ਦੇ ਜ਼ਰੀਏ ਹੀ ਬਹੁਤ ਵਧੀਆ ਤੈਰਾਕ, ਬਹੁਤ ਵਧੀਆ ਸਵਿਮਰ ਬਣਿਆ। ਪਾਣੀ ਤੋਂ ਬਿਨਾਂ ਕੋਈ ਬੜਾ ਤੈਰਾਕ, ਬੜਾ ਸਵਿਮਰ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪ੍ਰੇਮ ਹੈ, ਪਿਆਰ ਹੈ, ਔਰ ਪਿਆਰ ਜਿਹੜਾ ਹੈ ਉਹ ਨਾ ਸਿਰਫ ਦੁਨੀਆਂ ਦੀ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਹੈ, ਤੁਸੀਂ ਕਿਹਾ ਹੁਣੇ, ਇਟ ਇਜ਼ ਦ ਵੈਰੀ ਅਸੈਂਸ ਆਫ ਲਾਈਫ। ਬਿਲਕੁਲ ਠੀਕ, ਬਿਲਕੁਲ ਠੀਕ। ਸਾਡੀ ਲਾਈਫ ਦਾ ਅਸੈਂਸ ਵੀ ਇਹੀ ਹੈ, ਇਥੋਸ ਵੀ ਇਹੀ ਹੈ, ਪਰਪਸ ਵੀ ਇਹੀ ਹੈ। ਹੋਰ ਕੋਈ ਪਰਪਸ ਹੋ ਹੀ ਨਹੀਂ ਸਕਦਾ। ਮੈਨੂੰ ਤੁਸੀਂ ਦੱਸ ਦਿਓ ਕਿ ਹੋਰ ਕੀ ਪਰਪਸ ਹੋ ਸਕਦਾ ਹੈ ਲਾਈਫ ਦਾ, ਮੇਰੀ ਹਜੇ ਸਮਝ ਦੇ ਵਿੱਚ ਨਹੀਂ ਆਇਆ। ਕਿਆ ਸਾਡੀ ਲਾਈਫ ਦੇ ਵਿੱਚ ਕੀ ਇਨਸਾਨ ਦਾ ਇਹ ਪਰਪਸ ਸੀਗਾ ਕਿ ਜੀ ਤੁਸੀਂ ਥੱਲੇ ਜਾ ਕੇ ਜੋਬ ਤੇ ਜਾਣਾ? ਠੀਕ ਹੈ ਅਸੀਂ ਸਾਰੇ ਕੰਮ ਤੇ ਆਉਂਦੇ ਹਾਂ, ਕੰਮ ਮੇਰੇ ਲਈ ਇੱਕ ਧਰਮ ਦੀ ਤਰ੍ਹਾਂ ਹੈ, ਲੇਕਿਨ ਇਹੀ ਪਰਪਸ ਨਹੀਂ ਹੋ ਸਕਦਾ ਕਿ ਕੰਮ ਦੇ ਉੱਤੋਂ ਆਉਣਾ। ਕਿਆ ਸਾਡਾ ਪਰਪਸ ਇਹ ਹੋ ਸਕਦਾ ਹੈ ਜੀ ਕਿ ਤੁਹਾਡੀ ਲਾਈਫ ਦਾ ਪਰਪਸ ਇਹ ਹੋ ਸਕਦਾ ਹੈ? ਆਈ ਥਿੰਕ ਦੀਸ ਥਿੰਗਸ ਨੋਟ ਓਨਲੀ ਸਾਊਂਡ ਸ਼ੈਲੋ ਬਟ ਦੀਸ ਆਰ ਡੈਫੀਨੇਟਲੀ ਵੈਰੀ ਮਟੀਰੀਅਲਿਸਟਿਕ ਥਿੰਗਸ ਐਸ ਵੈਲ ਕਿ ਜੀ ਤੁਸੀਂ ਘਰ ਬਣਾ ਲਓਗੇ, ਕੋਈ ਆਪਣਾ ਘਰ ਲੈ ਲਓਗੇ, ਕਿਆ ਇਹ ਪਰਪਸ ਹੋ ਸਕਦਾ ਹੈ? ਕਿਆ ਇਹ ਪਰਪਸ ਹੋ ਸਕਦਾ ਹੈ ਕਿ ਜੀ ਕੋਈ ਤੁਸੀਂ ਫਲੈਸ਼ੀ ਕਾਰ ਲੈ ਲਈ? ਕਿਆ ਇਹ ਪਰਪਸ ਹੋ ਸਕਦਾ ਹੈ ਕੋਈ ਲੇਟੈਸਟ ਗੈਜਟਸ ਤੁਹਾਡੇ ਕੋਲ ਅਵੇਲੇਬਲ ਨੇ, ਫੋਨ ਜਾਂ ਹੋਰ ਕੁਛ ਹੈ ਐਪਲ ਦਾ, ਕੁਛ ਹੋਰ ਵਧੀਆ ਗੈਜਟ ਵਗੈਰਾ ਤੁਹਾਡੇ ਕੋਲ? ਇਹ ਸੀਗਾ ਪਰਪਸ ਆਫ ਲਾਈਫ। ਕਿਆ ਲਾਈਫ ਦਾ ਪਰਪਸ ਕਿਸੇ ਦੇ ਨਾਲ ਸ਼ਾਦੀ ਕਰਨਾ ਹੈ, ਬੱਚੇ ਪੈਦਾ ਕਰਨਾ ਹੈ, ਜਾਂ ਬੱਚਿਆਂ ਦੇ ਵਿਆਹ ਕਰਨਾ ਹੈ? ਕਿਆ ਲਾਈਫ ਦਾ ਹੀ ਪਰਪਸ ਹੈ? ਸੋ ਜਦੋਂ ਸਾਰੀ ਚੀਜ਼ ਨੂੰ ਐਨਲਾਈਜ਼ ਕੀਤਾ ਤੇ ਲਾਈਫ ਦਾ ਪਰਪਸ ਹੋਰ ਕੁਛ ਨਹੀਂ। ਐਂਡ ਵੈਨ ਵੀ ਟਾਕ ਅਬਾਊਟ ਲਵ, ਲਵ ਔਰ ਅਟੈਚਮੈਂਟ ਦੇ ਵਿੱਚ ਵੀ ਤੁਸੀਂ ਲਵ ਦੀ ਗੱਲ ਕੀਤੀ ਹੈ, ਇਹਦੇ 'ਚ ਫਰਕ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ। ਔਰ ਸਭ ਤੋਂ ਬੜਾ ਜਿਹੜਾ ਮੁਸ਼ਕਿਲ ਚੀਜ਼ ਹੈ ਵੈਸੇ ਤੇ ਜਿਹੜਾ ਅਟੈਚਮੈਂਟ ਹੈ ਜਾਂ ਉਹ ਚੀਜ਼ ਹੈ, ਸ਼ੁਰੂਆਤ ਉੱਥੋਂ ਹੀ ਹੁੰਦੀ ਹੈ, ਰਸਤਾ ਉੱਥੋਂ ਹੀ ਨਿਕਲਦਾ ਹੈ। ਕਿਉਂਕਿ ਜੇ ਤੁਸੀਂ ਔਰ ਅਸੀਂ ਆਪਣਿਆਂ ਨੂੰ ਅਸੀਂ ਪਿਆਰ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਇਨ ਪਬਲਿਕ ਇਨ ਜਨਰਲ ਅਸੀਂ ਕਹੀਏ ਕਿ ਅਸੀਂ ਦੁਨੀਆਂ ਭਰ ਨੂੰ ਅਸੀਂ ਪਿਆਰ ਕਰਦੇ ਹਾਂ, ਪਰ ਸਾਡੇ ਪੇਰੈਂਟਸ ਦਾ ਮਨ ਠੰਡਾ ਨਾ ਹੋਵੇ ਸਾਡੇ ਤੋਂ। ਸਾਡੇ ਪੇਰੈਂਟਸ ਇਹ ਕਹਿਣ ਕਿ ਬੱਚਾ ਤੇ ਸਾਡੇ ਰਿਸਪੈਕਟ ਹੀ ਨਹੀਂ ਕਰਦਾ, ਬੱਚਾ ਤੇ ਸਾਨੂੰ ਪਿਆਰ ਹੀ ਨਹੀਂ ਕਰਦਾ, ਅਸੀਂ ਦੁਨੀਆਂ ਭਰ ਨੂੰ ਪ੍ਰਚਾਰ ਕਰਦੇ ਫਿਰੀਏ। ਜੇ ਸਾਡੇ ਫੈਮਿਲੀ ਮੈਂਬਰਸ ਦੇ ਨਾਲ ਸਾਡਾ ਪਿਆਰ ਨਾ ਹੋਇਆ ਔਰ ਅਸੀਂ ਦੁਨੀਆਂ ਭਰ ਨੂੰ ਪ੍ਰਚਾਰ ਕਰਦੇ ਫਿਰੀਏ, ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਸੋ ਮੁੱਖ ਦੀ ਗੱਲ ਇੱਥੇ ਇਹੀ ਹੈ ਕਿ ਲਵ ਜਿਹੜਾ ਹੈ ਔਰ ਉਹਦੀ ਅਟੈਚਮੈਂਟ ਦੇ ਵਿੱਚ ਇੱਕ ਬਹੁਤ ਬੜਾ ਫਰਕ ਹੈ। ਤੁਸੀਂ ਹੁਣ ਇਹ ਗੱਲ ਕਹੀ ਕਿ ਇੱਕ ਲਾਈਨ ਤੁਸੀਂ ਹੁਣ ਇਹਦੇ ਵਿੱਚ ਕਈ ਜਿਹੜੀ ਥੋਟ ਦੇ ਰਹੇ ਹੋ ਕਿ ਲਵ ਵਿੱਚ ਜੈਲਸੀ ਨਹੀਂ ਹੁੰਦੀ। ਬਿਲਕੁਲ, ਲਵ ਔਰ ਅਟੈਚਮੈਂਟ ਦੇ ਵਿੱਚ ਇਹੀ ਫਰਕ ਹੈ। ਜਿਹੜਾ ਅਟੈਚਮੈਂਟ ਹੈ ਉਹ ਕਿਤੇ ਨਾ ਕਿਤੇ ਸਿਰਫ ਆਪਣੇ ਜਿਹੜੇ ਬਲੱਡ ਰਿਲੇਸ਼ਨ ਹੈ ਜਾਂ ਫਿਰ ਜਿਹੜੇ ਆਪਣੇ ਆਸ ਪਾਸ ਨੇ ਲੋਕ ਉਹਨਾਂ ਦੇ ਨਾਲ ਹੀ ਹੈ ਸਾਡਾ, ਠੀਕ ਹੈ। ਉਹ ਕਿਤੇ ਨਾ ਕਿਤੇ ਉਹ ਅਟੈਚਮੈਂਟ ਦੀ ਕੈਟੇਗਰੀ 'ਚ ਆ ਗਿਆ ਔਰ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਜੈਲਸੀ ਵੀ ਹੋਏਗੀ ਥੋੜ੍ਹੀ ਬਹੁਤੀ, ਪੋਜੈਸਿਵਨੈਸ ਵੀ ਹੋਏਗੀ ਥੋੜ੍ਹਾ ਜਿਹਾ, ਅਸੀਂ ਹੋ ਸਕਦਾ ਕੰਟਰੋਲ ਫਰੀਕ ਵੀ ਹੋ ਜਾਈਏ। ਉਹ ਸਾਰੀਆਂ ਚੀਜ਼ਾਂ ਹਿੱਸਾ ਹੋਣਗੀਆਂ ਕਿਉਂਕਿ ਔਰ ਕਿਤੇ ਨਾ ਕਿਤੇ ਵਿਦ ਯੂ ਰਿਸਪੈਕਟ ਥੋੜ੍ਹੀ ਬਹੁਤੀ ਐਕਸਪੈਕਟੇਸ਼ਨ ਵੀ ਹੋ ਜਾਂਦੀ ਹੈ ਉੱਥੇ। ਫਿਰ ਉਹ ਚਾਹੇ ਫਿਰ ਸਾਡਾ ਪਿਆਰ ਪੇਰੈਂਟਸ ਦੇ ਨਾਲ ਹੈ, ਪੇਰੈਂਟਸ ਦਾ ਤਾਂ ਨਹੀਂ ਹੁੰਦਾ ਜ਼ਿਆਦਾਤਰ ਇੱਦਾਂ ਦਾ, ਪੇਰੈਂਟਸ ਦਾ ਜਿਹੜਾ ਪਿਆਰ ਹੈ ਉਹ ਤਾਂ ਬਿਨਾਂ ਜੈਲਸੀ ਤੋਂ, ਬਿਨਾਂ ਪੋਜੈਸਿਵਨੈਸ ਤੋਂ, ਬਿਨਾਂ ਅਟੈਚਮੈਂਟ ਤੋਂ ਹੀ ਆਉਂਦਾ ਹੈ ਜ਼ਿਆਦਾਤਰ। ਲੇਕਿਨ ਚਾਹੇ ਉਹ ਫਿਰ ਸਾਡਾ ਪੇਰੈਂਟਸ ਨਾਲ ਹੈ ਜਾਂ ਸਾਡੇ ਭਰਾ ਭੈਣ ਦੇ ਨਾਲ ਆ ਜਾਂ ਸਾਡਾ ਖਾਸ ਕਰ ਬੱਚਿਆਂ ਦੇ ਨਾਲ ਹੈ, ਜਿਸ ਦਿਨ ਅਸੀਂ ਸਾਡਾ ਪਿਆਰ ਚਾਹੇ ਸਾਡਾ ਕੋਈ ਭਰਾ ਜਾਂ ਭੈਣ ਆ ਔਰ ਜਾਂ ਚਾਹੇ ਕੋਈ ਵੀ ਇਨਸਾਨ ਹੈ ਉਹ ਸਿਮਿਲਰ ਹੋ ਜਾਏਗਾ, ਐਗਜੈਕਟ ਸੇਮ ਤੇ ਸ਼ਾਇਦ ਬੜਾ ਮੁਸ਼ਕਿਲ ਹੋਏਗਾ, ਫਿਰ ਤੇ ਅਸੀਂ ਰੱਬ ਹੀ ਬਣ ਜਾਂਗੇ, ਬਟ ਕਾਫੀ ਹੱਦ ਤੱਕ ਜਿਸ ਦਿਨ ਸਿਮਿਲਰ ਹੋ ਜਾਏਗਾ, ਜਿਸ ਦਿਨ ਸਾਡਾ ਜਿੰਨਾ ਪਿਆਰ ਸਾਡਾ ਆਪਣੇ ਭਰਾ ਭੈਣ ਦੇ ਨਾਲ ਹੈ ਬਾਕੀ ਸਾਰਿਆਂ ਦੇ ਨਾਲ ਵੀ ਸਿਮਿਲਰ ਹੋ ਜਾਏਗਾ ਕਿ ਹਾਂਜੀ ਅਸੀਂ ਸਾਰਿਆਂ ਨੂੰ ਓਨਾ ਹੀ ਪਿਆਰ ਜਿੰਨਾ ਅਸੀਂ ਆਪਣੇ ਭਰਾ ਨੂੰ ਜਾਂ ਆਪਣੀ ਭੈਣ ਨੂੰ ਪਿਆਰ ਕਰਦੇ ਨਾ ਉਹ ਸਾਰਿਆਂ ਦੇ ਨਾਲ ਓਨਾ ਹੀ ਹੋ ਜਾਏਗਾ, ਸਿਮਿਲਰ ਹੋ ਜਾਏਗਾ। ਸੇਮ ਹੋ ਗਿਆ ਤਾਂ ਮੈਂ ਫਿਰ ਦੁਬਾਰਾ ਕਹਿ ਦੇਵਾਂ ਕਿ ਲੈਟ ਵੀ ਕੁਡ ਸਟ੍ਰਾਈਵ ਫੋਰ ਗੈਟਿੰਗ ਇਟ ਸੇਮ ਬਟ ਮੇ ਬੀ ਨੋਟ ਵੈਰੀ ਮੱਚ ਪ੍ਰੈਕਟੀਕਲ। ਤੇ ਜਿੱਦਣ ਸਿਮਿਲਰ ਵੀ ਹੋ ਗਿਆ ਕਿ ਹਾਂਜੀ ਸਾਰਿਆਂ ਲਈ ਸਾਡਾ ਓਨਾ ਹੀ ਪਿਆਰ ਹੈ, ਉਹ ਸਿਮਿਲਰ ਹੋਣ ਲੱਗ ਪਏਗਾ ਤਾਂ ਯੈਸ ਦੈਟ ਇਜ਼ ਵਟ ਇਜ਼ ਐਕਚੁਲੀ ਲਵ। ਜਿੱਦਣ ਸਾਨੂੰ ਆਪਣੇ ਬੱਚੇ ਔਰ ਦੂਸਰਿਆਂ ਦੇ ਬੱਚਿਆਂ ਵਿੱਚ ਫਰਕ ਸਿਮਿਲਰ ਹੋ ਜਾਏਗਾ, ਬਹੁਤ ਜ਼ਿਆਦਾ ਫਰਕ ਨਹੀਂ ਰਹੇਗਾ, ਹਰੇਕ ਦੇ ਬੱਚੇ ਨੂੰ ਅਸੀਂ ਆਪਣੇ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰਾਂਗੇ, ਸਿਮਿਲਰ ਹੋ ਜਾਏਗਾ, ਉਦਣ ਉਹ ਵਾਕਈ ਉਹ ਲਵ ਹੈ ਜੀ। ਬਹੁਤ ਸ਼ੁਕਰੀਆ ਜੀ, ਔਰ ਐਨੀਥਿੰਗ ਐਲਸ ਯੂ ਵਾਂਟ ਟੂ ਐਡ ਸ਼ੈਲੀ ਜੀ ਔਰ ਸਰਾ ਜੀ ਜ਼ਰੂਰ ਕਰੋ ਔਰ ਫਿਰ ਅਸੀਂ ਰੁਕ ਕਰਾਂਗੇ ਹੈਡਲਾਈਨਸ ਵੱਲ। ਜੀ ਸ਼ੈਲੀ ਜੀ,
ਮੈਨੂੰ ਬਹੁਤ ਅੱਛਾ ਲੱਗਾ ਇਹ ਡਿਸਟਿੰਕਸ਼ਨ ਜੋ ਆਪਨੇ ਦਿੱਤਾ ਹੈ ਲਵ ਔਰ ਅਟੈਚਮੈਂਟ ਕੇ ਬੀਚ ਮੇ, ਔਰ ਬਹੁਤ ਹੀ ਖੂਬਸੂਰਤੀ ਸੇ ਆਪਨੇ ਨਾ ਬਹੁਤ ਹੀ ਸਿੰਪਲ ਡਿਫਰੈਂਸ ਹੈ ਜਿਸੇ ਹਮ ਸਮਝ ਲਏ, ਹਾਲਾਂਕਿ ਹਰ ਰੋਜ਼ ਉਸੇ ਲਾਈਫ ਮੇ ਅਪਲਾਈ ਕਰਨਾ ਮੁਸ਼ਕਿਲ ਹੋਤਾ ਹੈ ਕਿ ਜਹਾਂ ਜੈਲਸੀ ਹੈ ਵਹਾਂ ਬਾਤ ਅਟੈਚਮੈਂਟ ਕੀਆ ਜਾਤੀ ਹੈ, ਵਹਾਂ ਲਵ ਨਹੀਂ ਹੈ। ਔਰ ਯੂ ਐਕਚੁਅਲੀ ਮੇਡ ਮੀ ਥਿੰਕ ਡੀਪਰ ਜਬ ਆਪਨੇ ਕਿਹਾ ਕਿ ਜੋ ਪਰਿਵਾਰ ਕੇ ਸਾਥ ਹੈ ਵੋ ਹਮਾਰਾ ਬਹੁਤ ਹੀ ਸੋਲਿਡ ਅਟੈਚਮੈਂਟ ਹੋਤਾ ਹੈ, ਦੇਰ ਇਜ਼ ਅ ਡੀਪ ਕਨੈਕਟ ਐਂਡ ਅਟੈਚਮੈਂਟ ਵੀ ਫੀਲ ਵਿਦ ਦੈਮ, ਵੇਅਰ ਐਜ਼ ਅਗਰ ਆਪ ਉਸੇ ਲਵ ਕਹਿਣਾ ਚਾਹਤੇ ਹੈ ਤੋ ਅਗਰ ਉਤਨਾ ਹੀ ਜੋ ਆਪ ਇਮੋਸ਼ਨ ਉਨਕੇ ਲਈ ਫੀਲ ਕਰਤੇ ਹੈ ਅਗਰ ਉਸਸੇ ਥੋੜਾ ਬਹੁਤ ਮਿਲਤਾ ਜੁਲਤਾ ਵੀ ਅਗਰ ਆਪ ਦੂਸਰੋ ਕੇ ਲਈ ਫੀਲ ਕਰਨਾ ਦੇਣਾ ਸ਼ੁਰੂ ਕਰਦੇ ਦੈਟ ਵਿਲ ਬੀ ਲਵ ਇਟ ਵਾਓ ਥੈਂਕ ਯੂ ਸੋ ਮਚ ਦਿਸ ਬ੍ਰਿੰਗਸ ਅ ਲੋਟ ਆਫ ਕਲੈਰਿਟੀ
ਵੈਲਕਮ ਯੂ ਆਰ ਵੈਰੀ ਵੈਲਕਮ ਸ਼ੈਲੀ ਜੀ ਕਿਉਂਕਿ ਇਹ ਬੜਾ ਜ਼ਰੂਰੀ ਹੈ ਜੋ ਅਸੀਂ ਗੱਲ ਕਰਦੇ ਹਾਂ ਨਾ, ਜੋ ਗੁਰਬਾਣੀ 'ਚ ਜਾਂ ਸੁਣਦੇ ਹਾਂ ਜਾਂ ਹੋਰ ਹਰ ਜਗ੍ਹਾ ਕ੍ਰਿਸਚੈਨਿਟੀ 'ਚ ਵੀ ਲਵ ਦਾ ਬੜਾ ਜ਼ਿਕਰ ਹੈ, ਹਿੰਦੂ ਰਿਲੀਜਨ 'ਚ ਵੀ ਪ੍ਰੇਮ ਦਾ ਬੜਾ ਜ਼ਿਕਰ ਹੈ, ਔਰ ਇਸਲਾਮ 'ਚ ਵੀ ਹੈ, ਹਰੇਕ ਰਿਲੀਜਨ ਤੁਹਾਨੂੰ ਮਿਲੇਗਾ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ, ਤੇ ਉਹ ਜਿਹੜਾ ਫਿਰ ਨੋ ਡਾਊਟ, ਮੈਂ ਜਿਸ ਤਰ੍ਹਾਂ ਕਿਹਾ ਕਿ ਜਿਹੜਾ ਮਾਂ ਦਾ ਪਿਆਰ ਬੱਚੇ ਦੇ ਨਾਲ ਹੈ ਉਸ ਤੋਂ ਦੈਟ ਇਜ਼ ਵਨ ਆਫ ਦਾ ਪਿਓਰੈਸਟ ਫਾਰਮ। ਔਰ ਰੱਬ ਦਾ ਐਕਸਪ੍ਰੈਸ਼ਨ ਕੀ ਹੈ, ਜੇ ਅਸੀਂ ਰੱਬ ਨੂੰ ਲੱਭਣਾ ਹੈ ਤਾਂ ਉਹਦਾ ਐਕਸਪ੍ਰੈਸ਼ਨ ਕੀ ਹੈ, ਉਹ ਪਿਆਰ ਹੀ ਹੈ। ਉਹ ਪਿਆਰ ਫਿਰ ਇਕੱਲਾ ਇਹ ਨਹੀਂ ਹੋ ਸਕਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਾਂ ਬਹੁਤ ਪਿਆਰ ਕਰਦਾ ਜਾਂ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੇ ਪੇਰੈਂਟਸ ਨੂੰ ਬਹੁਤ ਪਿਆਰ ਕਰਦਾ, ਪਰ ਜਦ ਮੈਂ ਘਰੋਂ ਬਾਹਰ ਜਾਂਦਾ ਆ ਸ਼ਾਮ ਨੂੰ, ਜੇ ਮੈਂ ਵਾਕ ਲਈ ਨਿਕਲਦਾ ਆਪਣੀ ਵਾਈਫ ਦੇ ਨਾਲ ਤੇ ਸਾਹਮਣੇ ਜੇ ਮੈਨੂੰ ਕੋਈ ਬਜ਼ੁਰਗ ਮਿਲ ਜਾਣ ਤੇ ਮੈਂ ਜੇ ਕਹਿ ਦਵਾਂ ਤੇ ਸ਼ਾਇਦ ਇਹ ਸਹੀ ਨਹੀਂ ਹੋਏਗਾ ਜਾਂ ਪ੍ਰੈਕਟਿਸ, ਫਿਰ ਤੇ ਮੈਂ ਬੁੱਧਾ ਜੀ ਬਣ ਗਿਆ, ਫਿਰ ਤੇ ਮੈਂ ਗੌਤਮ ਬੁੱਧਾ ਜੀ ਬਣ ਗਿਆ, ਕਿ ਜੇ ਮੈਨੂੰ ਬਾਹਰ ਜਿਹੜੇ ਬਜ਼ੁਰਗ ਮਿਲਦੇ ਨੇ ਉਹ ਸੇਮ ਵਰਡ ਬਿਲਕੁਲ ਸੇਮ ਹੋ ਗਿਆ, ਮੇਰੇ ਪੇਰੈਂਟਸ ਜਿੰਨਾ ਪਿਆਰ ਹੋ ਗਿਆ, ਫਿਰ ਤੇ ਉਹ ਬਣ ਗਏ ਤੁਸੀਂ ਗੌਤਮ ਬੁੱਧਾ ਜੀ। ਲੇਕਿਨ ਸਿਮਿਲਰ ਓਨਾ ਹੀ ਪਿਆਰ, ਓਨਾ ਹੀ ਰਿਸਪੈਕਟ, ਓਨਾ ਹੀ ਸਾਰਾ ਕੁਝ ਉਹਨਾਂ ਦੇ ਨਾਲ ਵੀ, ਕੋਈ ਵੀ ਹੋਵੇ ਬਾਹਰ। ਇਸੇ ਤਰ੍ਹਾਂ ਜੇ ਬਾਹਰ ਕੋਈ ਕਿਸੇ ਨੂੰ ਵੀ ਅਸੀਂ ਮਿਲਦੇ ਹਾਂ, ਜਿੰਨਾ ਪਿਆਰ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਰਦੇ ਹਾਂ ਓਨਾ ਹੀ ਉਹਨਾਂ ਸਭ ਨੂੰ ਕਰੀਏ, ਜਿੰਨਾ ਅਸੀਂ ਆਪਣੇ ਬੱਚਿਆਂ ਨੂੰ ਕਰਦੇ ਹਾਂ ਸਾਨੂੰ ਦੂਸਰੇ ਦੇ ਬੱਚਿਆਂ ਨਾਲ ਵੀ ਓਨਾ ਹੀ ਪਿਆਰ ਹੋਵੇ, ਤੇ ਫਿਰ ਉਹਦੇ ਵਿੱਚ ਕੋਈ ਪੋਜੈਸਿਵਨੈਸ ਨਹੀਂ, ਆਪਣੇ ਬੱਚੇ ਲਈ ਪੋਜੈਸਿਵਨੈਸ ਨਹੀਂ ਹੈ, ਦੂਸਰਿਆਂ ਦੇ ਬੱਚਿਆਂ ਦੇ ਨਾਲ ਜੈਲਸੀ ਨਹੀਂ ਹੈ, ਦੂਸਰਿਆਂ ਦੇ ਬੱਚਿਆਂ ਨੂੰ ਵੀ ਗਰੋ ਕਰਦੇ ਦੇਖ ਕੇ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਜਦੋਂ ਵੀ ਕਿਸੇ ਦਾ ਬੱਚਾ ਕੁਝ ਤਰੱਕੀ ਕਰਦਾ ਹੈ ਅਸੀਂ ਦੇਖਦੇ ਹਾਂ, ਸਾਨੂੰ ਓਨੀ ਹੀ ਖੁਸ਼ੀ ਹੁੰਦੀ ਹੈ ਜਿੰਨੀ ਆਪਣੇ ਬੱਚੇ ਲਈ ਹੁੰਦੀ ਹੈ। ਜਦੋਂ ਅਸੀਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਈਏ ਫਿਰ ਸਾਡੇ ਅੰਦਰ ਉਹ ਫਾਊਂਟੇਨ ਆਫ ਲਵ ਹੈ। ਔਰ ਦੂਸਰੀ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਵੀ ਇਨਸਾਨ, ਜੇ ਅਸੀਂ ਇਹ ਕਹਿ ਦਈਏ ਸਾਰਿਆਂ ਨੂੰ ਜੀ ਬਹੁਤ ਪਿਆਰ ਕਰਦੇ ਹਾਂ, ਹਾਂ ਇੱਕ ਅੱਧਾ ਕੋਈ ਹੈ ਜਿਹਦੇ ਨਾਲ ਥੋੜ੍ਹੀ ਬਹੁਤੀ ਕੋਈ ਜੈਲਸੀ ਹੈ, ਇੱਕ ਅੱਧਾ ਕੋਈ ਜਿਹੜਾ ਮੈਨੂੰ ਬਹੁਤ ਬੁਰਾ ਭਲਾ ਕਹਿੰਦਾ ਹੈ ਜਾਂ ਬੋਲਦਾ ਹੈ ਜਾਂ ਉਹਦੀ ਜੀ ਮੇਰੇ ਨਾਲ ਬੜੀ ਜ਼ਿਆਦਾ ਨਾਰਾਜ਼ਗੀ ਹੈ, ਕਿਸੇ ਇੱਕ ਦੇ ਨਾਲ ਵੀ, ਇਹ ਆਊਟ ਆਫ ਦ 1 ਬਿਲੀਅਨ ਪੀਪਲ ਕਿਸੇ ਇੱਕ ਦੇ ਨਾਲ ਵੀ ਜੇ ਸਾਡੀ ਹਜੇ ਸਿਸਟਮ ਠੀਕ ਨਹੀਂ ਹੈ, ਵੀ ਕੈਨੋਟ ਐਮਬਰੇਸ ਦੈਮ, ਵੀ ਕੈਨੋਟ ਲਵ ਦੈਮ, ਵੀ ਕੈਨੋਟ ਹੱਗ ਦੈਮ, ਜੇ ਸਾਡੇ ਸਾਹਮਣੇ ਕੋਈ ਇੱਕ ਵੀ ਇਨਸਾਨ ਆ ਜਾਏ ਅਸੀਂ ਕਹਿ ਦਈਏ ਨਹੀਂ ਜੀ ਨਹੀਂ, ਇਹਦੇ ਨਾਲ ਜੱਫੀ ਪਾਉਣਾ ਮੁਸ਼ਕਿਲ ਹੈ ਭਾਈ, ਇਹਦੇ ਨਾਲ ਪਿਆਰ ਕਰਨਾ ਮੁਸ਼ਕਿਲ ਹੈ, ਇਹ ਇਨਸਾਨ ਠੀਕ ਨਹੀਂ ਹੈ, ਇਹ ਮੇਰੀ ਇਹਦੇ ਨਾਲ ਕੁਛ ਹੈ ਹਿਸਾਬ ਕਿਤਾਬ ਅਜੇ, ਉਹ ਫਿਰ ਕਿਤੇ ਨਾ ਕਿਤੇ ਸਾਨੂੰ ਆਪਣੇ ਤੇ ਵਰਕ ਕਰਨ ਦੀ ਜ਼ਰੂਰਤ ਆ। ਉਹ ਫਿਰ ਹਜੇ ਸਾਡੇ ਅੰਦਰ ਜਿਹੜਾ ਫਾਊਂਟੇਨ ਆਫ ਲਵ ਹੈ ਉਹ ਡਿਫਰੈਂਟ ਸਟੇਜਿਸ ਦੇ ਉੱਤੇ ਹੁੰਦਾ, ਔਰ ਕੋਈ ਫਰਕ ਨਹੀਂ ਹੈ, ਆਪਣੇ ਆਪ ਨੂੰ ਬੁੱਧਾ ਜੀ ਹੀ ਕਹਿੰਦੇ ਆ ਸਭ, ਜੇ ਦੁਨੀਆਂ 'ਚ ਸਭ ਤੋਂ ਜ਼ਿਆਦਾ ਸਾਡੀ ਮਾਫ਼ੀ ਦਾ ਕੋਈ ਹੱਕਦਾਰ ਹੈ ਤਾਂ ਅਸੀਂ ਹਾਂ, ਅਤੇ ਫੋਰਗਿਵਨੈਸ ਫੋਰ ਐਵਰੀ ਵਨ, ਫੋਰਗਿਵਨੈਸ ਫੋਰ ਐਵਰੀ ਵਨ, ਲਵ ਫੋਰ ਐਵਰੀ ਵਨ, ਕਾਇੰਡਨੈਸ ਕੰਪੈਸ਼ਨ ਫੋਰ ਐਵਰੀ ਵਨ, ਇਟ ਹੈਜ਼ ਟੂ ਬੀ ਸੇਮ, ਇਟ ਹੈਜ਼ ਟੂ ਬੀ ਯੂਨੀਫਾਰਮ, ਫਿਰ ਉਹ ਅਸੀਂ ਉਹ ਹੌਲੀ ਹੌਲੀ ਉਹ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਵੀ ਅੰਦਰ ਸਾਡੇ ਉਹ ਜਿਹੜਾ ਫਾਊਂਟੇਨ ਆਫ ਲਵ ਹੈ ਉਹ ਸਾਰਿਆਂ ਲਈ ਹੈ। ਮੈਂ ਇਸ ਐਗਜ਼ਾਮਪਲ ਨੂੰ ਅੱਜ ਇੱਥੇ ਵੀ ਕੋਟ ਕਰਾਂਗਾ ਕਿ ਕੱਲ ਸਾਡੇ ਇੱਕ ਵੀਰ ਸੀਗੇ, ਸਾਡੇ ਭਰਾ ਨੇ ਇੱਕ ਮੈਨੂੰ ਬੜਾ ਐਸਾ ਸਵਾਲ ਪੁੱਛ ਲਿਆ ਜਿਹਦੇ ਕਾਰਨ ਕਿ ਮੈਂ ਥੋੜ੍ਹਾ ਜਿਹਾ ਹਰਟ ਫੀਲ ਕੀਤਾ ਕਿ ਤੁਸੀਂ ਔਨ ਦੀ ਏਅਰ ਐਸਾ ਸਵਾਲ ਕਿਉਂ ਪੁੱਛ ਰਹੇ ਹੋ। ਮੈਂ ਅੱਜ ਹੋ ਸਕਦਾ ਹੈ ਕਿ ਸ਼ਾਇਦ ਕਿਉਂਕਿ ਗੱਲ ਅੱਜ ਬੜੀ ਇੰਪੋਰਟੈਂਟ ਛੇੜ ਦਿੱਤੀ ਸਰਾ ਜੀ ਨੇ ਔਰ ਸ਼ੈਲੀ ਜੀ ਤੁਸੀਂ, ਉਹ ਗੱਲ ਲਵ ਦੀ ਛੇੜ ਦਿੱਤੀ। ਮੈਂ ਕੱਲ ਵੀ ਗੱਲ ਕਹਾਂਗਾ ਕਿ ਹਰਟ ਇਨਸਾਨ ਆਪਣੇ ਲਵਡ ਵੰਸ ਤੋਂ ਹੀ ਹੁੰਦਾ ਹੈ, ਔਰ ਮੈਂ ਅੱਜ ਵੀ ਕੱਲ ਵੀ ਇਹ ਗੱਲ ਕਹਿ ਕੇ ਗਿਆ ਸੀਗਾ ਕਿ ਸਾਰਿਆਂ ਲਈ, ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ, ਸਾਰਿਆਂ ਲਈ ਬਹੁਤ ਬਹੁਤ ਪਿਆਰ, ਔਰ ਜੇ ਕੋਈ ਜਾਣੇ ਅਣਜਾਣੇ ਦੇ ਵਿੱਚ, ਕੋਈ ਜਾਣ ਬੁੱਝ ਕੇ ਵੀ ਜਾਂ ਅਣਜਾਣੇ ਦੇ ਵਿੱਚ ਵੀ ਜੇ ਕੋਈ ਮੈਨੂੰ ਕੋਈ ਹਰਟ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਨਾਂ ਲਈ ਪਿਆਰ ਹੋਰ ਵੀ ਜ਼ਿਆਦਾ, ਕਿਉਂਕਿ ਮੇਰੇ ਪਿਆਰ ਦੀ ਜ਼ਰੂਰਤ ਉਹਨਾਂ ਨੂੰ ਹੋਰ ਵੀ ਜ਼ਿਆਦਾ ਹੈ, ਮੇਰੀਆਂ ਸ਼ੁਭ ਇੱਛਾਵਾਂ, ਮੇਰੀ ਪ੍ਰੇਅਰ ਦੀ ਜ਼ਰੂਰਤ ਉਹਨਾਂ ਨੂੰ ਹੋਰ ਵੀ ਜ਼ਿਆਦਾ ਹੈ। ਮੇ ਬੀ ਆਈ ਡੈਫੀਨੇਟਲੀ ਅੰਡਰਸਟੈਂਡ ਦੇ ਮੇ ਨੋਟ ਬੀ ਇਨ ਅ ਗੁੱਡ ਪਲੇਸ, ਜਾਂ ਕੋਈ ਮਿਸਅੰਡਰਸਟੈਂਡਿੰਗ ਵੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ ਹੈ, ਆਈ ਡੋਂਟ ਨੋ ਦ ਰੀਜ਼ਨ, ਬਟ ਜੇ ਕੋਈ ਇਨਸਾਨ ਤੁਹਾਡੇ ਹੱਲ ਕੋਈ ਕਿਸੇ ਵੀ ਤਰ੍ਹਾਂ ਦੀ ਸਵਾਲ ਕਰ ਰਿਹਾ ਜਾਂ ਕੋਈ ਨਾਰਾਜ਼ਗੀ ਵੀ ਹੈ, ਨਾਰਾਜ਼ਗੀ ਹਮੇਸ਼ਾ ਮੈਂ ਦੁਬਾਰਾ ਬੋਲਾਂਗਾ ਆਪਣੇ ਲਵਡ ਵੰਸ ਦੇ ਨਾਲ ਹੀ ਹੁੰਦੀ ਹੈ, ਆਪਣੇ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ, ਔਰ ਡਾਊਟਿੰਗ ਐਨੀਬਡੀਜ਼ ਇੰਟੈਗ੍ਰਿਟੀ, ਮੈਂ ਅੱਜ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹੈ ਕਿ ਬੜੇ ਤੋਂ ਬੜਾ ਜਿਹੜਾ ਕੋਈ ਇਨਸਾਨ ਕਹਿੰਦਾ ਹੈ, ਇਸ ਲਈ ਮੈਂ ਡੈਥ ਪੈਨਲਟੀ ਦੇ ਖਿਲਾਫ ਹਾਂ, ਬੜੇ ਤੋਂ ਬੜਾ ਇਨਸਾਨ ਕੋਈ ਕਹਿੰਦਾ ਹੈ ਕਿ ਜੀ ਇਹ ਗੁਨਾਹਗਾਰ ਆ, ਇਹਨਾਂ ਨੇ ਆ ਕੇ ਜੀ ਇੰਡੀਆ ਦੇ ਵਿੱਚ ਇੰਨਾ ਬੜਾ ਬੰਬ ਸਿੱਟ ਦਿੱਤਾ, ਇਹਨਾਂ ਨੂੰ ਤਾਂ ਹੁਣ ਫਾਂਸੀ ਲਗਾ ਦੇਣੀ ਹੈ, ਕਹਿੰਦਾ ਠੀਕ ਹੈ, ਸਰਕਮਸਟਾਂਸਿਸ ਸੀਗੇ ਉਸ ਸ਼ਖਸ ਦੇ, ਹਾਲਾਤ ਸੀਗੇ, ਹੋ ਸਕਦਾ ਹੈ ਮੇਰਾ ਬਿਹੇਵੀਅਰ ਉਹਨਾਂ ਸਰਕਮਸਟਾਂਸਿਸ, ਉਹਨਾਂ ਹਾਲਾਤਾਂ, ਜੀਵ ਜਸਵਾਲ ਦਾ ਬਿਹੇਵੀਅਰ ਇਹ ਤੋਂ ਵੀ ਖਰਾਬ ਹੋਵੇ, ਹੋ ਸਕਦਾ ਹੈ ਮੇਰਾ ਅਗਲੇ ਦੇ ਕੋਈ ਹਾਲਾਤ ਸੀਗੇ, ਅਗਲਾ ਕਿਸੇ ਜਥੇਬੰਦੀ 'ਚ ਮਿਲ ਗਿਆ, ਅਗਲੇ ਨੇ ਬੰਬਿੰਗ ਕਰਤੀ, ਅਗਲੇ ਨੇ ਬੰਦੇ ਮਾਰਤੇ, ਠੀਕ ਹੈ ਤੁਸੀਂ ਉਹਨੂੰ ਸਜ਼ਾ ਦੇਣੀ ਹੈ, ਬਣਦੀ ਹੈ ਕਾਨੂੰਨ ਦੀ ਜਗ੍ਹਾ ਜੋ ਵੀ ਹੈ, ਮੇਰੇ ਲਈ ਮੈਨੂੰ ਪੁੱਛੋ ਤਾਂ ਮੇਰੇ ਲਈ, ਮੇਰੇ ਕੋਲ ਤਾਂ ਸਿਰਫ ਫੋਰਗਿਵਨੈਸ ਹੈ, ਹੋਰ ਕੁਛ ਨਹੀਂ ਹੈ, ਮੇਰੇ ਕੋਲ ਤਾਂ ਹੋਰ ਕੁਛ ਨਹੀਂ ਹੈ, ਆਈ ਡੋਂਟ ਵਾਂਟ ਟੂ ਜੱਜ। ਤੋ ਐਟਲੀਸਟ ਡੈਥ ਪੈਨਲਟੀ ਜਿਹੜੀ ਆ ਉਹ ਤਾਂ ਫਿਰ ਅਸੀਂ ਆਪਣੇ ਹੱਥੀਂ ਇੱਕ ਇਨਸਾਨ ਦਾ ਜਦੋਂ ਗਲਾ ਘੋੜਦੇ ਹਾਂ ਉਹਨੂੰ ਮਾਰਦੇ ਹਾਂ ਉਹ ਤਾਂ ਫਿਰ ਅਸੀਂ ਵੀ ਕਿਤੇ ਨਾ ਕਿਤੇ ਹੱਥ ਖੜੇ ਕਰ ਦਿੱਤੇ ਕਿ ਨਾ ਕਿ ਬਈ ਸਾਡੇ ਵੱਸ ਦਾ ਕੰਮ ਨਹੀਂ ਹੈ ਔਰ ਕਿਤੇ ਨਾ ਕਿਤੇ ਅਸੀਂ ਕਿਸ ਤਰ੍ਹਾਂ ਦੀ ਐਨਰਜੀ ਜਿਹੜੀ ਆ ਇਸ ਯੂਨੀਵਰਸ 'ਚ ਪਾ ਰਹੇ ਹਾਂ ਅਤੇ ਐਨੀਵੇ ਸਮੇਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਆਈ ਨੋ ਸਪੋਂਸਰਸ ਵੀ ਨੇ ਸੋ ਬਹੁਤ ਸ਼ੁਕਰੀਆ ਸਰਾ ਜੀ ਦ ਮੋਸਟ ਪਾਵਰਫੁਲ ਥਿੰਗ ਇਨ ਦਾ ਵਰਲਡ ਦੈਟ ਇਜ਼ ਲਵ ਐਂਡ ਆਈ ਥਿੰਕ ਇਹੀ ਇੱਕ ਜ਼ਰੀਆ ਅਸੀਂ ਸਾਰੇ ਜਦੋਂ ਗੱਲ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਵਧੀਆ ਰਹੇ ਸਾਰਾ ਕੁਝ ਪੀਸ ਰਹੇ ਸ਼ਾਂਤੀ ਰਹੇ ਸਾਡੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹ ਬੈਟਰ ਰਹਿਣ ਆਉਣ ਵਾਲੀਆਂ ਜਨਰੇਸ਼ਨਸ ਦੀ ਜਿਹੜੀ ਫਾਊਂਡੇਸ਼ਨ ਹੈ ਹੋਰ ਕੋਈ ਚੀਜ਼ ਤੁਸੀਂ ਲੈ ਆਓ ਟੈਕਨੋਲੋਜੀ ਸਾਨੂੰ ਸਾਡਾ ਜ਼ਿੰਦਗੀ ਆਸਾਨ ਕਰ ਸਕਦੀ ਹੈ ਸਾਡੀ ਇਨੋਵੇਸ਼ਨ ਜਿਹੜੀ ਹੈ ਉਹ ਸਾਨੂੰ ਬਹੁਤ ਵਧੀਆ ਸਾਨੂੰ ਲਾਈਫ ਦੇ ਸਕਦੀ ਹੈ ਸਾਇੰਸ ਇਨੋਵੇਸ਼ਨ ਇਹ ਸਾਰੀਆਂ ਚੀਜ਼ਾਂ ਬਹੁਤ ਚੰਗੀਆਂ ਚੀਜ਼ਾਂ ਨੇ ਬਟ ਜਿਹੜੀ ਬੇਸਿਕ ਫਾਊਂਡੇਸ਼ਨ ਹੈ ਦੈਟ ਇਜ਼ ਲਵ ਐਂਡ ਓਨਲੀ ਲਵ ਹੋਰ ਕੋਈ ਵੀ ਚੀਜ਼ ਐਜੂਕੇਸ਼ਨ ਨੌਲੇਜ ਇਨੋਵੇਸ਼ਨ ਸਾਇੰਸ ਇਨਫਰਾਸਟ੍ਰਕਚਰ ਕੁਛ ਵੀ ਅਸੀਂ ਲੈ ਲਈਏ ਕੁਛ ਵੀ ਅਸੀਂ ਲੈ ਲਈਏ ਦ ਓਨਲੀ ਫਾਊਂਡੇਸ਼ਨ ਔਰ ਉਹ ਫਾਊਂਡੇਸ਼ਨ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ ਦ ਓਨਲੀ ਫਾਊਂਡੇਸ਼ਨ ਜਿਹਦੇ ਨਾਲ ਅੱਜ ਜੋ ਬੱਚਾ ਇਸ ਸੰਸਾਰ ਦੇ ਵਿੱਚ ਆ ਰਿਹਾ ਅੱਜ ਜਿਹੜਾ ਬੱਚਾ ਸਕੂਲ ਜਾ ਰਿਹਾ ਅੱਜ ਜਿਹੜਾ ਬੱਚਾ ਸਕੂਲ ਤੋਂ ਗ੍ਰੈਜੂਏਟ ਹੋ ਰਿਹਾ ਹੈ ਆਪਣੇ ਕਾਲਜ ਵੱਲ ਜਾ ਰਿਹਾ ਯੂਨੀਵਰਸਿਟੀ ਵੱਲ ਜਾ ਰਿਹਾ ਅੱਜ ਜਿਹੜਾ ਬੱਚਾ ਯੂਨੀਵਰਸਿਟੀ ਤੋਂ ਬਾਹਰ ਨਿਕਲ ਕੇ ਜੋਬ ਦੀ ਤਲਾਸ਼ 'ਚ ਹੈ ਇਹ ਉਹ ਬੱਚੇ ਜਿਹੜੇ ਅੱਜ ਇੱਕ ਸਾਲ ਦੇ ਜਾਂ ਇੱਕ ਦਿਨ ਦੇ ਜਾਂ ਜਿਹੜੇ ਬੱਚੇ ਅੱਜ 20 ਸਾਲ ਦੇ ਆ ਸਾਰੀ ਜਿਹੜੀ ਇਹ ਜਨਰੇਸ਼ਨ ਆ ਇਹ 20 ਸਾਲ ਦੀ ਜਿਹੜੀ 20 ਸਾਲ ਦੇ ਵਿੱਚ ਉਹ ਜਨਰੇਸ਼ਨ ਚੇਂਜ ਕਰ ਦਿੰਦੇ ਨੇ ਨਾ ਚਾਹੇ ਉਹ ਗ੍ਰੇਟ ਜਨਰੇਸ਼ਨ ਦੀ ਗੱਲ ਹੁੰਦੀ ਸੀਗੀ ਮੈਂ ਫਿਰ ਕਿਸੇ ਦਿਨ ਆਪਾਂ ਡਿਸਕਸ ਕਰ ਲਾਂਗੇ ਅੱਜ ਸਮੇਂ ਸ਼ਾਇਦ ਨਹੀਂ ਹੈ ਗ੍ਰੇਟ ਜਨਰੇਸ਼ਨ ਕੌਣ ਹੈਗੀ ਹੈ ਫਿਰ ਉਸ ਤੋਂ ਬਾਅਦ ਬੇਬੀ ਬੂਮਰਸ ਆਏ ਫਿਰ ਉਸ ਤੋਂ ਬਾਅਦ ਬੇਬੀ ਬੂਮਰਸ ਕਿਹੜੇ 20 ਸਾਲ ਦਾ ਜ਼ਿਆਦਾਤਰ ਜਿਹੜਾ ਵਕਫਾ ਲਿਆ ਕਰਦੇ ਨੇ ਫਿਰ ਜਨਰੇਸ਼ਨ ਐਕਸ ਹੈ ਆਈ ਐਮ ਪਾਰਟ ਆਫ ਜਨਰੇਸ਼ਨ ਐਕਸ ਫਿਰ ਜਨਰੇਸ਼ਨ ਐਕਸ ਤੋਂ ਬਾਅਦ ਮਿਲੀਨੀਅਲਸ ਆਏ ਫਿਰ ਮਿਲੀਨੀਅਲਸ ਤੋਂ ਬਾਅਦ ਅਸੀਂ ਅਲੱਗ ਅਲੱਗ ਜਨਰੇਸ਼ਨ ਅਗਲੇ ਅਗਲੇ ਸਾਲਾਂ ਤੱਕ 15-20 ਸਾਲ ਦਾ ਅਕਸਰ ਵਕਫਾ ਲੈਂਦੇ ਹਾਂ ਪਰ ਅੱਜ ਜਿਹੜੀ ਉਹ ਜਨਰੇਸ਼ਨ ਅੱਜ ਜਿਹੜੀ ਉਹ ਜਨਰੇਸ਼ਨ ਮੈਂ 20-22 ਸਾਲ ਗਿਣੇ ਆ ਕਿ ਜਿਹੜਾ ਬੱਚਾ ਅੱਜ ਇੱਕ ਦਿਨ ਦਾ ਹੈ ਔਰ ਜਿਹੜਾ ਬੱਚਾ ਅੱਜ 20-22 ਸਾਲ ਦਾ ਹੈ ਜਿਹੜੇ ਅਲੱਗ ਅਲੱਗ ਰੋਲਸ ਇਸ ਵੇਲੇ ਕਰ ਰਹੇ ਨੇ ਉਹਨਾਂ ਲਈ ਜੇ ਅਸੀਂ ਲਾਈਫ ਬੈਟਰ ਬਣਾਉਣੀ ਹੈ ਤਾਂ ਉਹਦਾ ਕੰਮ ਕੱਲ੍ਹ ਤੋਂ ਨਹੀਂ ਸ਼ੁਰੂ ਹੋਣਾ ਉਹਦਾ ਕੰਮ ਅੱਜ ਤੋਂ ਸ਼ੁਰੂ ਹੋਣਾ ਐਂਡ ਦ ਓਨਲੀ ਸਿੰਗਲ ਪ੍ਰਿੰਸੀਪਲ ਬਾਕੀ ਸਭ ਕੁਝ ਬਾਅਦ 'ਚ ਸਰ ਸਾਨੂੰ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ ਸਾਇੰਸ ਯੈਸ ਇਨੋਵੇਸ਼ਨ ਯੈਸ ਬੈਟਰ ਕਾਨੂੰਨ ਬਿਲਕੁਲ ਬੈਟਰ ਕਰਪਸ਼ਨ ਨਾ ਹੋਵੇ ਹਾਂਜੀ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਡੈਵਲਪ ਕੰਟਰੀਜ਼ ਐਂਡ ਬੁਨਿਆਦੀ ਤੌਰ 'ਤੇ ਦੋ ਚੀਜ਼ਾਂ ਜਿਹੜੀਆਂ ਕਿ ਇੱਕ ਡਿਵੈਲਪ ਨੇਸ਼ਨ ਦੀ ਇੱਕ ਬੁਨਿਆਦ ਹੁੰਦੀਆਂ ਠੀਕ ਹੈ ਜਸਟਿਸ ਫੇਅਰਨੈਸ ਐਜੂਕੇਸ਼ਨ ਹੈਲਥ ਕੇਅਰ ਇਹ ਸਾਰੀਆਂ ਚੀਜ਼ਾਂ ਦੀ ਬੁਨਿਆਦ ਸਿਰਫ ਔਰ ਸਿਰਫ ਇੱਕ ਵਰਡ ਦੇ ਉੱਤੇ ਆ ਕੇ ਖਤਮ ਹੋ ਜਾਂਦੀ ਹੈ ਇਸ ਵਰਡ ਦੀ ਬੁਨਿਆਦ ਬਣਾ ਲਈ ਸਾਰਾ ਕੁਝ ਆਪਣੇ ਆਪ ਐਵਰੀਥਿੰਗ ਐਲਸ ਵਿਲ ਫਾਲ ਇਨ ਲਾਈਨ ਐਂਡ ਦੈਟ ਇਜ਼ ਲਵ ਸੋ ਬਹੁਤ ਸ਼ੁਕਰੀਆ ਜੀ ਲਵ ਇਜ਼ ਦ ਮੋਸਟ ਪਾਵਰਫੁਲ ਥਿੰਗ ਇਨ ਦਾ ਵਰਲਡ ਸਮੇਂ ਸਹਿਰਾ ਜੀ ਜੇ ਤੁਸੀਂ ਕੁਝ ਐਡ ਕਰਨਾ ਚਾਹੋ ਤਾਂ ਜ਼ਰੂਰ ਕਰੋ ਨਹੀਂ ਤਾਂ ਫਿਰ ਆਪਾਂ ਅੱਗੇ ਵਧਦੇ ਹਾਂ ਜੀ
ਬਿਲਕੁਲ ਯਦਵੀਰ ਜੀ ਐਂਡ ਆਈ ਹੈਵ ਟੂ ਸੇ ਦ ਡਿਸਟਿੰਕਸ਼ਨ ਜੋ ਆਪਣੇ ਬਣਾਇਆ ਬਿਟਵੀਨ ਲਵ ਐਂਡ ਅਟੈਚਮੈਂਟ ਇਜ਼ ਵੈਰੀ ਸਿੰਪਲ ਡਿਸਟਿੰਕਸ਼ਨ ਲੇਕਿਨ ਕੁਛ ਲੋਕ ਨਹੀਂ ਇਸਕੋ ਸਮਝ ਪਾਤੇ ਸਮਟਾਈਮਸ ਇਟ ਹੈਪਨਸ ਦ ਸਿੰਪਲਰ ਥਿੰਗਸ ਇਨ ਲਾਈਫ ਵੀ ਟੈਂਡ ਨੋਟ ਟੂ ਅੰਡਰਸਟੈਂਡ ਬਟ ਲਵ ਇਜ਼ ਲਾਈਕ ਦ ਮੋਸਟ ਐਸੈਂਸ ਆਫ ਲਾਈਫ ਜਿਸਕੋ ਬੋਲਤੇ ਹੈ ਐਂਡ ਆਈ ਥਿੰਕ ਇਫ ਐਵਰੀਬਡੀ ਬਿਲੀਵਸ ਇਨ ਦੈਟ ਆਈ ਥਿੰਕ ਦ ਵਰਲਡ ਵੁੱਡ ਬੀ ਅਗੇਨ ਅ ਵੈਰੀ ਵੈਰੀ ਬਿਊਟੀਫੁਲ ਪਲੇਸ ਜੀ ਯਦਵੀਰ ਜੀ ਔਰ ਹਮਾਰੇ ਸਾਥ ਸੌਰਵ ਚੱਡਾ ਜੀ ਵੀ ਜੁੜੇ ਹੋਏ ਜੀ
ਜੀ ਬਹੁਤ ਬਹੁਤ ਸਵਾਗਤ ਕਰਨਾ ਚਾਹੁੰਦੇ ਹਾਂ ਜੀ ਮਿਸਟਰ ਚੱਡਾ ਦਾ ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਵਾਰਮ ਵੈਲਕਮ ਸਰ ਕੀ ਹਾਲ ਹੈ ਠੀਕ ਹੈ
ਜੀ ਥੈਂਕ ਯੂ ਵੈਰੀ ਮੱਚ ਯਦਵੀਰ ਜੀ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਆਦਾਬ
ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਔਰ ਜਿੱਥੇ ਅਸੀਂ ਮਿਸਟਰ ਚੱਡਾ ਸਾਹਿਬ ਦਾ ਸਵਾਗਤ ਕਰਨਾ ਚਾਹੁੰਦੇ ਹਾਂ ਇੱਥੇ ਅਸੀਂ ਦੱਸ ਦਈਏ ਕਿ ਹੀ ਇਜ਼ ਵਨ ਆਫ ਦ ਮੋਸਟ ਸਕਸੈਸਫੁਲ ਫਾਈਨੈਂਸ਼ੀਅਲ ਐਡਵਾਈਜ਼ਰ ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਤੇ ਔਰ ਫਾਊਂਡਰ ਨੇ fetchmypolicy.com ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ fetchmypolicy.com ਔਰ ਇਸ ਤੋਂ ਇਲਾਵਾ ਜੇ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਹੈ ਦਿਨ ਦੇ ਵਿੱਚ ਇੱਕ ਹੀ ਅਪੁਆਇੰਟਮੈਂਟ ਕਰਦੇ ਨੇ ਤੁਹਾਨੂੰ ਸਾਰੀ ਚੀਜ਼ ਬੜੀ ਡਿਟੇਲ ਦੇ ਵਿੱਚ ਸਮਝਾਉਣਗੇ ਕਿ ਆਖਿਰਕਾਰ ਤੁਹਾਡੇ ਫਾਈਨੈਂਸ਼ੀਅਲ ਗੋਲਸ ਕੀ ਨੇ ਪਲੈਨਿੰਗ ਕੀ ਹੈਗੀ ਆ ਸਾਰੇ ਫੈਮਿਲੀ ਦੇ ਨਾਲ ਜਾ ਕੇ ਤੁਸੀਂ ਇਹਨਾਂ ਨਾਲ ਮੁਲਾਕਾਤ ਕਰਨੀ ਹੈ ਨੰਬਰ ਇਹਨਾਂ ਦਾ ਨੋਟ ਕਰ ਲਓ 416-350-55 416-350-55 ਚੱਡਾ ਸਾਹਿਬ ਕੁਸ਼ਚਨ ਸਵਾਲ ਬੜਾ ਸਿੰਪਲ ਹੈ ਤੁਹਾਡੇ ਲਈ ਕਿ ਜਿੰਨੀਆਂ ਵੀ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀਜ਼ ਨੇ ਸੋ ਅਸੀਂ ਕਹਿ ਤੋ ਉਹ ਅਲੱਗ ਅਲੱਗ ਪਾਲਿਸੀਜ਼ ਨੇ ਕਿੱਦਾਂ ਅਸੀਂ ਚੂਜ਼ ਕਰੀਏ ਕਿ ਕਿਹੜੀ ਬੈਟਰ ਹੋ ਸਕਦੀ ਹੈ ਇਹ ਜਰਾ ਐਕਸਪਲੇਨ ਕਰੋ
ਜੀ ਡੈਫੀਨੇਟਲੀ ਯੁਧਵੀਰ ਜੀ, ਦੇਖੋ ਲਾਈਫ ਇੰਸ਼ੋਰੈਂਸ ਤੇ ਪ੍ਰੋਡਕਟ ਦੇ ਬਾਰੇ ਜ਼ਿਆਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਜ਼ਿਆਦਾਤਰ ਫੈਮਿਲੀਜ਼ ਨੂੰ, ਟਿਪੀਕਲ ਫੈਮਿਲੀਜ਼ ਨੂੰ ਚਾਹੀਦੀਆਂ ਹੁੰਦੀਆਂ, ਜਾਂ ਬਿਜ਼ਨਸ ਕਲਾਸ ਫੈਮਿਲੀਜ਼ ਨੂੰ ਚਾਹੀਦੀਆਂ ਹੁੰਦੀਆਂ, ਜਾਂ ਕੁਝ ਲੋਕ ਜਿਹੜੇ ਸਟੇਟ ਪਲੈਨਿੰਗ ਕਰਦੇ ਉਹਨਾਂ ਨੂੰ ਚਾਹੀਦੀ ਹੁੰਦੀ, ਕਿਉਂ ਚਾਹੀਦੀ ਹੁੰਦੀ ਹੈ ਉਹ ਟੋਪਿਕ ਨਹੀਂ ਅੱਜ ਗੱਲ ਕਰਦੇ। ਤੁਸੀਂ ਕਿਹਾ ਕਿੱਦਾਂ ਚੂਜ਼ ਕਰਨੀ ਹੁੰਦੀ ਹੈ, ਕਿਉਂਕਿ ਕੈਨੇਡਾ 'ਚ ਬਹੁਤ ਕੰਪਨੀਜ਼ ਹੈਗੀਆਂ ਨੇ, 24-25 ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਕਿ ਲਾਈਫ ਇੰਸ਼ੋਰੈਂਸ ਪ੍ਰੋਡਕਟ ਸੈਲ ਕਰਦੀਆਂ। ਅੱਛਾ, ਹੁਣ ਇੱਕ ਪਰਸਨ ਹੈਗਾ ਉਹ ਕਹਿੰਦਾ ਯਾਰ ਮੈਨੂੰ ਵੀ ਲਾਈਫ ਇੰਸ਼ੋਰੈਂਸ ਚਾਹੀਦੀ, ਇੱਕ ਹਸਬੈਂਡ ਹੈ, ਵਾਈਫ ਹੈ, ਦੋ ਬੱਚੇ, ਉਹਨਾਂ ਨੇ ਮੌਰਗੇਜ ਲਿੱਤੀ, ਉਹ ਕਹਿੰਦਾ ਮੈਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਹੈ। ਇੱਕ ਬਿਜ਼ਨਸਮੈਨ ਹੈ ਉਹ ਕਹਿੰਦਾ ਯਾਰ ਮੈਂ ਬਿਜ਼ਨਸ ਲੋਨ ਲਿੱਤੇ ਆ 1-2-4 million ਦਾ, ਮੇਰੇ ਤੇ ਇੰਸ਼ੋਰੈਂਸ ਚਾਹੀਦੀ ਹੈ, ਕਿਉਂਕਿ ਜੇ ਇਨ ਕੇਸ ਕੁਛ ਹੋ ਗਿਆ ਉਹ ਲੋਨ ਕਿਤੇ ਫੈਮਿਲੀ ਵੱਲ ਨਾ ਆ ਜਾਏ ਤੇ ਆਈ ਵਾਂਟ ਟੂ ਮੇਕ ਸ਼ੋਰ ਕਿ ਉਹ ਪ੍ਰੋਟੈਕਟਿਡ ਹੈ। ਇੱਕ ਪਰਸਨ ਕਹਿੰਦਾ ਯਾਰ ਮੇਰੇ ਕੱਲ ਨੂੰ ਸਾਰੇ ਐਸੈਟਸ, ਪ੍ਰੋਪਰਟੀਆਂ, ਬਿਜ਼ਨਸ, ਬੱਚਿਆਂ ਨੂੰ ਟ੍ਰਾਂਸਫਰ ਹੋਣੀਆਂ, 50% ਮੇਰੀ ਨੈਟਵਰਥ ਸੀਆਰਏ ਨੇ ਲੈ ਜਾਣੀ ਹੈ, ਕੋਈ ਇੰਸ਼ੋਰੈਂਸ ਇਨ ਪਲੇਸ ਕਰ ਦਈਏ ਤਾਂ ਕਿ ਉਹ ਪੇ ਆਫ ਹੋ ਜਾਏ ਇੰਸ਼ੋਰੈਂਸ ਤੋਂ, ਔਰ ਮੇਰੇ ਸਾਰੇ ਐਸੈਟਸ ਫੈਮਿਲੀ ਨੂੰ ਐਜ਼ ਇਟ ਇਜ਼ ਮਿਲ ਜਾਏ। ਹੁਣ ਕਿਆ ਤਿੰਨਾਂ ਵਾਸਤੇ ਸੇਮ ਇੰਸ਼ੋਰੈਂਸ ਪਲਾਨ ਹੋਏਗਾ? ਆਂਸਰ ਇਜ਼ ਨੋ, ਕਿਉਂਕਿ ਤਿੰਨ ਡਿਫਰੈਂਟ ਨੀਡਸ ਹੈਗੀਆਂ ਤੇ ਤਿੰਨ ਡਿਫਰੈਂਟ ਪ੍ਰੋਡਕਟਸ ਹੋਣਗੇ। ਹੁਣ ਹੁੰਦਾ ਕੀ ਹੈ ਕਿ ਇਹ ਜਿਹੜੀਆਂ 24-25 ਕੰਪਨੀਆਂ, ਇਹਨਾਂ ਦਾ ਜੇ ਟੋਟਲ ਕੀਤਾ ਜਾਏ ਤੇ ਟੋਟਲ 310 ਤਰੀਕੇ ਦੇ ਪ੍ਰੋਡਕਟ ਹੈਗੇ ਨੇ ਲਾਈਫ ਇੰਸ਼ੋਰੈਂਸ ਦੇ। ਹੁਣ ਜਦੋਂ ਕੋਈ ਪਰਸਨ ਲੈਣ ਜਾਂਦਾ, ਮੈਨੂੰ ਮਿਲਦਾ, ਇੰਸ਼ੋਰੈਂਸ ਏਜੰਟ ਨੂੰ ਮਿਲਦਾ, ਐਡਵਾਈਜ਼ਰ ਨੂੰ ਮਿਲਦਾ, 1-2 ਪ੍ਰੋਡਕਟ ਸਮਝੇ ਤੇ ਉਹ 'ਚੋਂ ਡਿਸਾਈਡ ਕਰ ਲੈਂਦਾ, ਫਿਰ ਵੀ ਕਨਫਿਊਜ਼ਨ 'ਚ ਕਈ ਵਾਰ ਕੁਝ ਲੋਕ ਰਹਿੰਦੇ, ਯਾਰ ਮੈਂ ਪ੍ਰੋਡਕਟ ਸਹੀ ਲਿੱਤਾ ਨਹੀਂ ਲਿੱਤਾ, ਮੈਨੂੰ ਸਮਝ ਨਹੀਂ ਆਈ ਕਿ ਅੱਛਾ ਹੋਰ ਕੀ ਹੋ ਸਕਦਾ। ਉਹ ਇੱਕ ਬੰਦਾ ਇੱਕ ਜਗ੍ਹਾ ਤੋਂ ਇਨਫੋਰਮੇਸ਼ਨ ਲੈ ਲੈਂਦਾ, ਉਹ ਫਿਰ ਵੀ ਸ਼ੋਪ ਅਰਾਊਂਡ ਕਰਦਾ ਰਹਿੰਦਾ ਕਿ ਯਾਰ ਮੈਂ ਦੇਖਾਂ ਕਿਤੇ ਹੋਰ, ਉਹਦੀ ਸਟਰਗਲ ਕੰਟੀਨਿਊ ਰਹਿੰਦੀ ਹੈ ਕਿਉਂਕਿ ਪਤਾ ਹੀ ਨਹੀਂ ਹੈ ਨਾ। ਔਰ ਕਈ ਵਾਰ ਕਲਾਇੰਟਸ ਨੂੰ ਛੱਡੋ, ਪ੍ਰੋਫੈਸ਼ਨਲਸ ਨੂੰ ਨਹੀਂ ਪਤਾ ਕਿੰਨੇ ਤਰੀਕੇ ਦੇ ਪ੍ਰੋਡਕਟਸ ਆਊਟ ਐਗਜ਼ਿਸਟ ਕਰਦੇ ਹੈਗੇ ਆ, ਹਨਾ। ਸੋ ਇਹਦਾ ਮੈਂ ਇੱਕ ਸਿੰਪਲ ਤਰੀਕਾ ਦੱਸਣ ਲੱਗਾ ਕਿ ਕਿੱਦਾਂ ਫਿਗਰ ਆਊਟ ਕਰਨਾ ਤੁਸੀਂ। ਪਹਿਲੀ ਚੀਜ਼ ਦੇਖੋ, ਦੋ ਤਰ੍ਹਾਂ ਦੀ ਪਾਲਿਸੀਜ਼ ਹੁੰਦੀ ਹੈ, ਇੱਕ ਹੁੰਦੀ ਹੈ ਟਰਮ ਪਾਲਿਸੀ, ਇੱਕ ਹੁੰਦੀ ਪਰਮਾਨੈਂਟ। ਜਿਹੜਾ ਬੰਦਾ ਅਗਲੇ 10 ਮਿੰਟਾਂ 'ਚ ਸਮਝ ਆਏਗਾ, ਉਹ ਦੁਨੀਆਂ ਦੇ ਹਰ ਇੰਸ਼ੋਰੈਂਸ ਪ੍ਰੋਡਕਟ ਨੂੰ ਸਮਝ ਆਏਗਾ ਗੋਇੰਗ ਫਾਰਵਰਡ। ਸੋ ਇੱਕ ਹੁੰਦੀ ਟਰਮ ਪਾਲਿਸੀ, ਟਰਮ ਪਾਲਿਸੀ ਮਤਲਬ ਹੁੰਦੀ ਕੁਝ ਪੀਰੀਅਡ ਟਾਈਮ ਲਈ ਤੁਸੀਂ ਲੈ ਰਹੇ ਹੋ, ਤੁਸੀਂ 10 ਸਾਲ ਲਈ ਉਹ ਪਾਲਿਸੀ ਲੈ ਰਹੇ ਹੋ ਕਿ ਯਾਰ ਮੈਨੂੰ 10 ਸਾਲ ਲਈ ਇੰਸ਼ੋਰੈਂਸ ਚਾਹੀਦੀ ਹੈ, 10 ਸਾਲ ਬਾਅਦ ਇੰਸ਼ੋਰੈਂਸ ਪਾਲਿਸੀ ਵੀ ਖਤਮ, ਮੈਂ ਜਿਹੜੇ ਪ੍ਰੀਮੀਅਮ ਦਿੱਤੇ ਸੀ ਉਹ ਵੀ ਖਤਮ। ਜਿੱਦਾਂ ਤੁਸੀਂ ਹਰ ਸਾਲ ਆਟੋ ਇੰਸ਼ੋਰੈਂਸ ਲੈਂਦੇ ਹੋ, ਹਰ ਸਾਲ ਪ੍ਰੀਮੀਅਮ ਦਿੰਦੇ ਹੋ, ਹਰ ਸਾਲ ਉਹ ਪਾਲਿਸੀ ਫਿਨਿਸ਼ ਹੋ ਜਾਂਦੀ ਹੈ, ਤੁਸੀਂ ਨਵੀਂ ਲੈ ਲੈਂਦੇ ਹੋ। ਅਗਲੀ ਜਿਹੜੀ ਹੈ ਉਹਦਾ ਰੇਟ ਡਿਪੈਂਡ ਕਰਦਾ, ਰੇਟ ਜ਼ਿਆਦਾਤਰ ਵਧੇ ਹੀ ਹੁੰਦੇ ਨੇ, ਲਾਈਫ ਇੰਸ਼ੋਰੈਂਸ 'ਚ ਵੀ ਰੇਟ ਵਧਦੇ ਨੇ। ਇਸ ਤਰ੍ਹਾਂ ਤੁਸੀਂ 10 ਸਾਲ ਦੀ ਪਾਲਿਸੀ ਲੈ ਲਓ, 20 ਸਾਲ ਦੀ ਲੈ ਲਓ, ਜੋ ਵੀ ਤੁਹਾਨੂੰ ਚਾਹੀਦੀ ਹੈ ਉਹਦੇ ਅਕੋਰਡਿੰਗਲੀ ਤੁਸੀਂ ਲੈ ਲਓ, ਲੇਕਿਨ ਇਹਨੂੰ ਕਸਟਮਾਈਜ਼ ਵੀ ਕਰ ਸਕਦੇ, ਵਿਚ ਮੀਨ ਯੂ ਕੈਨ ਗੈਟ ਅ ਇੰਸ਼ੋਰੈਂਸ ਪਾਲਿਸੀ ਫੋਰ 10 ਈਅਰਸ, 11 ਈਅਰਸ, 12 ਈਅਰਸ, 18 ਈਅਰਸ, 21, 23, 10 ਸਾਲ ਤੋਂ ਲੈ ਕੇ 40 ਸਾਲਾਂ ਦੇ ਵਿੱਚ ਕੋਈ ਵੀ ਨੰਬਰ ਆਫ ਈਅਰਸ ਪਿਕ ਕਰ ਸਕਦੇ ਹੋ। ਜ਼ਿਆਦਾਤਰ ਲੋਕਾਂ ਨੂੰ ਔਰ ਪ੍ਰੋਫੈਸ਼ਨਲਸ ਨੂੰ ਨਹੀਂ ਪਤਾ ਹੁੰਦਾ, ਉਹ 10-20 ਜਾਂ ਰਾਊਂਡ ਫਿਗਰਸ ਚੱਲ ਰਹੇ ਹੁੰਦੇ ਨੇ। ਜੇ ਪ੍ਰੋਪਰ ਪਲਾਨਿੰਗ ਕਰਨੀ ਹੈ ਤਾਂ ਤੁਸੀਂ ਐਗਜੈਕਟ ਨੰਬਰ ਆਫ ਈਅਰਸ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੱਕ ਪਰਸਨ ਹੈਗਾ ਜਿਹੜਾ 37 ਈਅਰ ਓਲਡ ਆ, ਉਹ ਕਹਿੰਦਾ ਮੈਨੂੰ 65 ਦੀ ਏਜ ਤੱਕ ਇੰਸ਼ੋਰੈਂਸ ਚਾਹੀਦੀ ਹੈ, ਤਾਂ ਦੈਟ ਇਜ਼ 28 ਈਅਰਸ ਇੰਸ਼ੋਰੈਂਸ। ਉਹਨੂੰ 20 ਸਾਲ ਦੀ ਲਏਗਾ ਤੇ ਕੱਲ ਨੂੰ ਸ਼ਾਰਟ ਪੈ ਜਾਏਗੀ, 40 ਸਾਲ ਦੀ ਲਏਗਾ ਤੇ ਜ਼ਿਆਦਾ ਹੋ ਜਾਏਗੀ। ਤਾਂ ਯੂ ਕੈਨ ਪਿਕ ਐਗਜੈਕਟ ਨੰਬਰ ਆਫ ਈਅਰਸ, ਇਹ ਤਾਂ ਹੋਗੀ ਟਰਮ ਪਾਲਿਸੀ। ਤਾਂ 10 ਸਾਲ ਤੋਂ ਲੈ ਕੇ 40 ਸਾਲ ਤੱਕ ਤੁਸੀਂ ਪਿਕ ਕਰ ਸਕਦੇ ਹੋ ਹੈਗੇ 30 ਤਰੀਕੇ ਦੇ ਡਿਫਰੈਂਟ ਪਲਾਨ। ਹੁਣ ਕਾਫੀ ਸਾਰੀ ਕੰਪਨੀਆਂ ਇਸ ਪ੍ਰੋਡਕਟ ਨੂੰ ਸੈਲ ਕਰਦੀਆਂ ਤੇ 60-70-80 ਪ੍ਰੋਡਕਟ ਇਹਦੇ ਅਰਾਊਂਡ ਹੀ ਜਿਹੜੇ ਆ ਅਵੇਲੇਬਲ ਹੈ। ਇੱਕ ਬੰਦਾ ਕਹਿੰਦਾ ਕਿ ਮੈਨੂੰ ਟਰਮ ਪਾਲਿਸੀ 100 ਸਾਲ ਤੱਕ ਦੇ ਦਿਓ। ਇੱਕ ਹੋ ਗਈ 10 ਤੋਂ ਲੈ ਕੇ 40 ਤੱਕ ਕੋਈ ਵੀ ਪੀਰੀਅਡ ਪਿਕ ਕਰ ਲਓ, ਜਾਂ ਤੁਸੀਂ 100 ਸਾਲ ਤੱਕ ਕਿ ਅੱਜ ਤੋਂ ਲੈ ਕੇ 100 ਸਾਲ ਤੱਕ ਮੇਰੀ ਟਰਮ ਪਾਲਿਸੀ ਚੱਲਦੀ ਰਹੇ। ਇਹ ਟਰਮ ਪਾਲਿਸੀ ਦਾ ਚੈਪਟਰ ਹੋ ਗਿਆ ਕਲੋਜ਼। ਉਸ ਤੋਂ ਬਾਅਦ ਸੈਕਿੰਡ ਤਰ੍ਹਾਂ ਦੀ ਪਾਲਿਸੀਜ਼ ਆਉਂਦੀ, ਉਹਨੂੰ ਅਸੀਂ ਕਹਿੰਦੇ ਪਰਮਾਨੈਂਟ ਪਾਲਿਸੀ। ਪਰਮਾਨੈਂਟ ਪਾਲਿਸੀ ਟਰਮ ਪਾਲਿਸੀ ਦੀ ਤਰ੍ਹਾਂ ਹੀ ਹੁੰਦੀ ਹੈ। ਯਾਰ ਪਰਮਾਨੈਂਟ ਚਾਹੀਦੀ, ਮੈਂ 100 ਸਾਲ ਜੀਆਂ ਜਾਂ 105 ਸਾਲ ਜਾਂ 95, ਜਦੋਂ ਮੈਨੂੰ ਲਾਈਫ 'ਚ ਕੁਛ ਹੋ ਜਾਏ ਨਾ, ਮੇਰੀ ਫੈਮਿਲੀ ਨੂੰ ਪੈਸੇ ਮਿਲਣੇ ਚਾਹੀਦੇ। ਐਂ ਨਾ ਹੋ ਜਾਏ ਕਿ 10-20 ਸਾਲਾਂ ਬਾਅਦ ਪਾਲਿਸੀ ਖਤਮ ਹੋ ਜਾਏ, ਉਸ ਟਾਈਮ ਮੇਰੇ 'ਚ ਹੈਲਥ ਇਸ਼ੂਜ਼ ਆ ਗਏ ਨੇ, ਫਿਰ ਮੈਨੂੰ ਨਵੀਂ ਪਾਲਿਸੀ ਮਿਲ ਨਹੀਂ ਰਹੀ, ਤਾਂ ਮੈਂ ਸ਼ੁਰੂ ਤੋਂ ਹੀ ਪਰਮਾਨੈਂਟ ਪਾਲਿਸੀ ਲੈਣਾ ਜਾ ਰਿਹਾ। ਹੁਣ ਬੜੀ ਸਾਰੀ ਕੰਪਨੀਆਂ ਪਰਮਾਨੈਂਟ ਪਾਲਿਸੀ ਸੈਲ ਕਰਨਗੀਆਂ, ਉਦੋਂ ਤੁਸੀਂ ਪ੍ਰੀਮੀਅਮ 100 ਸਾਲ ਤੱਕ ਦੇ, ਜਦ ਤੱਕ ਸਰਵਾਈਵ ਕਰੋਗੇ ਤਦ ਤੱਕ ਪ੍ਰੀਮੀਅਮ ਦੋਗੇ। ਇਹ ਪਾਲਿਸੀ ਚੱਲ ਰਹੀ ਹੈ, ਬੜੇ ਸਾਰੇ ਲੋਕਾਂ ਨੇ ਇਹ ਵੀ ਪਾਲਿਸੀ ਲਿੱਤੀਆਂ, ਪ੍ਰੀਮੀਅਮ ਦੇ ਰਹੇ ਨੇ, ਜਦੋਂ ਵੀ ਕੁਛ ਹੁੰਦਾ ਫੈਮਿਲੀ ਨੂੰ ਪੈਸੇ ਮਿਲ ਜਾਣਗੇ। ਹੁਣ ਤੁਸੀਂ 30 ਸਾਲ ਸਰਵਾਈਵ ਕੀਤਾ, 40 ਸਾਲ ਸਰਵਾਈਵ ਕੀਤਾ, ਕਿ 1 ਦਿਨ ਸਰਵਾਈਵ ਕੀਤਾ, ਕਿ 100 ਸਾਲ ਤੱਕ ਸਰਵਾਈਵ ਕੀਤਾ, ਇਮਟੀਰੀਅਲ। ਹੁਣ ਇਹਦੇ 'ਚ ਵੀ ਕਾਫੀ ਕੰਪਨੀਆਂ ਕੋਲ ਡਿਫਰੈਂਟ ਸੇਮ ਪ੍ਰੋਡਕਟਸ ਹੈਗੇ ਨੇ, ਵੀ ਡਿਫਰੈਂਟ ਪ੍ਰਾਈਸਿੰਗ ਹੈਗੇ ਨੇ। ਹੁਣ ਇੱਕ ਪਰਸਨ ਕਹਿੰਦਾ ਯਾਰ ਪਾਲਿਸੀ ਤਾਂ ਮੈਨੂੰ ਪਰਮਾਨੈਂਟ ਚਾਹੀਦੀ ਹੈ, ਲੇਕਿਨ ਮੈਂ 100 ਸਾਲ ਤੱਕ ਪੇਮੈਂਟ ਸਰਵਾਈਵਲ ਤੱਕ ਪੇਮੈਂਟ ਨਹੀਂ ਕਰਨੀ, ਮੈਂ ਚਾਹੁੰਦਾ ਮੇਰੀ ਪੇਮੈਂਟ 65 ਤੱਕ ਖਤਮ ਹੋ ਜਾਣ, ਕਿਉਂਕਿ ਉਸ ਤੋਂ ਬਾਅਦ ਮੈਂ ਰਿਟਾਇਰ ਹੋ ਜਾਣਾ ਹੈ ਤੇ ਮੈਂ ਰਿਟਾਇਰਮੈਂਟ ਤੋਂ ਬਾਅਦ ਕੋਈ ਪੇਮੈਂਟ ਨਹੀਂ ਰੱਖਣਾ ਚਾਹੁੰਦਾ। ਇਸ ਦਾ ਮਤਲਬ ਪਲਾਨ ਉਹਦੀ ਪੇਮੈਂਟ 120 ਦੀ ਜਗ੍ਹਾ ਅਗਲਿਆਂ ਨੇ $150 ਕਰਤੀ, ਕਹਿੰਦੇ 20 ਸਾਲ ਤੋਂ ਬਾਅਦ ਪੇਮੈਂਟ ਦੇਣ ਦੀ ਲੋੜ ਨਹੀਂ, ਲੇਕਿਨ ਇੰਸ਼ੋਰੈਂਸ 100 ਸਾਲ ਤੱਕ ਚੱਲਦੀ ਰਹੇਗੀ। ਅਗਲਾ ਇੱਕ ਹੋਰ ਪਰਸਨ ਕਹਿੰਦਾ ਨਹੀਂ ਮੈਂ ਚਾਹੁੰਦਾ 15 ਸਾਲਾਂ ਚ ਪੇਮੈਂਟ ਹੋ ਜਾਏ, ਲੇਕਿਨ ਇੰਸ਼ੋਰੈਂਸ ਚੱਲਦੀ ਰਹੇਗੀ, ਉਹਦਾ ਪ੍ਰੀਮੀਅਮ $170-180 ਹੋ ਗਿਆ, ਇੰਸ਼ੋਰੈਂਸ 100 ਸਾਲ ਤੱਕ ਚੱਲਦੀ ਰਹੀ ਹੈ। ਕੁਛ ਲੋਕ ਕਹਿੰਦੇ ਨੇ ਮੈਂ 10 ਸਾਲਾਂ ਚ ਪੇਮੈਂਟ ਪੀਰੀਅਡ ਪੇਮੈਂਟ ਕਰਨਾ ਚਾਹੁੰਦਾ, ਉਹਦਾ ਪ੍ਰੀਮੀਅਮ ਹੋਰ ਹਾਈ ਹੋ ਗਿਆ, ਪੇਮੈਂਟ ਸ਼੍ਰਿੰਕ ਹੋ ਗਈ। ਇੱਕ ਬੰਦਾ ਕਹਿੰਦਾ ਮੈਂ ਚਾਹੁੰਦਾ 5 ਸਾਲਾਂ ਚ ਪੇਮੈਂਟ ਫਿਨਿਸ਼ ਹੋ ਜਾਏ। ਇੱਕ ਪਰਸਨ ਕਹਿੰਦਾ ਮੈਂ ਚਾਹੁੰਦਾ 3 ਪੇਮੈਂਟ ਦੇਣੀ ਹੈ ਮੈਂ, ਉਸ ਤੋਂ ਬਾਅਦ ਮੈਂ ਲਾਈਫ ਚ ਕੋਈ ਪੇਮੈਂਟ ਨਹੀਂ ਕਰਨੀ, ਮੇਰੀ ਇੰਸ਼ੋਰੈਂਸ ਚੱਲਣੀ ਚਾਹੀਦੀ ਹੈ। ਤੋ ਨੋਟਿਸ ਕੀ ਕਰੋਗੇ, ਪਲਾਨ ਸਾਰੇ ਪਰਮਾਨੈਂਟ ਹੈ, ਸਿਰਫ ਪੇਮੈਂਟ ਪੀਰੀਅਡ ਡਿਫਰੈਂਟ ਸੀਗੇ, ਇਸ ਕਰਕੇ ਪ੍ਰੀਮੀਅਮ ਹਾਇਰ ਜਾ ਰਿਹਾ ਸੀਗਾ। ਹੁਣ ਇਹਦੇ ਵਿੱਚ ਵੀ ਕਾਫੀ ਸਾਰੇ 100-200 ਪਲਾਨ ਇੱਦਾਂ ਦੇ ਐਗਜ਼ਿਸਟ ਹੈ, ਡਿਫਰੈਂਟ ਡਿਫਰੈਂਟ ਕੰਪਨੀ ਤੋਂ ਡਿਫਰੈਂਟ ਪੇਮੈਂਟ ਪੀਰੀਅਡ ਹੈ, ਇੰਸ਼ੋਰੈਂਸ ਇਜ਼ ਸੇਮ। ਅੱਛਾ ਇੱਕ ਚੀਜ਼ ਨੋਟਿਸ ਕੀ ਕਰਨੀ ਹੈ ਤੁਸੀਂ, ਕਿ ਪਹਿਲਾ ਜਿਹੜਾ ਪਲਾਨ ਸੀਗਾ ਕਿ 100 ਸਾਲ ਤੱਕ ਪੇਮੈਂਟ ਕਰਨੀ ਔਰ 100 ਸਾਲ ਤੱਕ ਇੰਸ਼ੋਰੈਂਸ ਚੱਲੇਗੀ, ਉਹ ਪਿਓਰ ਇੰਸ਼ੋਰੈਂਸ ਸੀਗੀ। ਜਦੋਂ ਤੁਸੀਂ ਪੇਮੈਂਟ ਜਲਦੀ ਕਰ ਦਿੰਦੇ ਹੋ ਔਰ ਐਡੀਸ਼ਨਲ ਪੇਮੈਂਟ ਦਿੰਦੇ ਹੋ ਕਿ ਯਾਰ 65 ਤੱਕ ਪੇਮੈਂਟ ਕਰਨੀ ਹੈ, 20 ਈਅਰ 'ਚ ਪੇਮੈਂਟ ਕਰਨੀ ਹੈ, ਜਿਹੜਾ ਐਡੀਸ਼ਨਲ ਪ੍ਰੀਮੀਅਮ ਤੁਸੀਂ ਦਿੰਦੇ ਹੋ, ਇੰਸ਼ੋਰੈਂਸ ਕੰਪਨੀ ਨੂੰ ਹਲੇ ਵੀ $100 ਹੀ ਚਾਹੀਦਾ ਸੀ। ਡਜ਼ਨਟ ਮੈਟਰ ਤੁਸੀਂ ਕਿਹੜਾ ਪੇਮੈਂਟ ਪਲਾਨ ਦਾ ਪੀਰੀਅਡ ਲੈ ਰਹੇ ਹੋ, ਲੇਕਿਨ ਜਦੋਂ ਤੁਸੀਂ ਪ੍ਰੀਮੀਅਮ ਹਾਇਰ ਦਿੱਤਾ ਕਿਉਂਕਿ ਜਲਦੀ ਪੇ ਆਫ ਕਰਨਾ ਚਾਹੁੰਦੇ ਹੋ, ਔਰ ਹਾਇਰ ਪ੍ਰੀਮੀਅਮ ਨੂੰ ਇੰਸ਼ੋਰੈਂਸ ਕੰਪਨੀ ਇਨਵੈਸਟ ਕਰ ਦਿੰਦੀ ਹੈ ਫੋਰ ਦਾ ਟਾਈਮਿੰਗ। ਲੈਸੇ $100 ਲੈਣਾ ਸੀਗਾ ਉਹਨਾਂ ਨੇ ਤੁਹਾਡੇ ਕੋਲ 100 ਸਾਲ ਦੀ ਉਮਰ ਤੱਕ, ਤੁਸੀਂ ਲੈ ਲਿਆ 20 ਸਾਲ ਦੀ ਪੇਮੈਂਟ ਦਾ ਪਲਾਨ, ਉਹ ਕਹਿੰਦੇ ਤੁਸੀਂ ਸਾਨੂੰ $150 ਦੇਵੋਗੇ, ਲੇਕਿਨ 20 ਸਾਲ ਬਾਅਦ ਕਦੀ ਕੋਈ ਪੇਮੈਂਟ ਨਹੀਂ ਦੇਣੀ। ਇੰਸ਼ੋਰੈਂਸ ਕੰਪਨੀ ਨੇ ਹਲੇ ਵੀ ਆਪਣੇ ਆਪ ਨੂੰ $100 ਹੀ ਚਾਰਜ ਕੀਤੇ ਨੇ, ਉਹ ਜਿਹੜਾ ਐਕਸਟਰਾ $50 ਤੁਸੀਂ ਦਿੱਤਾ ਉਹਨਾਂ ਨੇ ਉਸ ਅਮਾਊਂਟ ਨੂੰ ਇਨਵੈਸਟ ਕਰਤਾ। ਉਹ ਜਦੋਂ ਇਨਵੈਸਟ ਕਰਦੇ ਗਏ 20 ਸਾਲਾਂ ਤੱਕ, 20 ਸਾਲ ਬਾਅਦ ਜਾ ਕੇ ਉੱਥੇ ਕੁਝ ਅਮਾਊਂਟ ਇਕੱਠਾ ਹੋ ਗਿਆ, $50 ਦੀ ਇਨਵੈਸਟਮੈਂਟ ਦੇ ਨਾਲ ਲੈਸੇ ਉੱਥੇ $50,000 ਇਕੱਠਾ ਹੋ ਗਿਆ। ਹੁਣ 20 ਸਾਲ ਬਾਅਦ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਤੁਹਾਨੂੰ ਪੇਮੈਂਟ ਦੇਣ ਦੀ ਲੋੜ ਨਹੀਂ, ਸਾਨੂੰ ਪੇਮੈਂਟ ਮਿਲਦੀ ਰਹੇਗੀ, ਤੁਸੀਂ ਕੁਝ ਨਹੀਂ ਪੇਮੈਂਟ ਕਰਨੀ। ਉਹ ਪੇਮੈਂਟ ਕਿੱਥੋਂ ਆ ਰਹੀ ਹੈ, ਉਹ ਜਿਹੜਾ ਕੈਸ਼ ਉੱਥੇ ਇਕੱਠਾ ਹੋਇਆ। ਅੱਛਾ, ਲੇਕਿਨ 20 ਸਾਲ ਬਾਅਦ ਜੇ ਪਰਸਨ ਨੇ ਡਿਸਾਈਡ ਕੀਤਾ ਯਾਰ ਪਾਲਿਸੀ ਤਾਂ ਮੈਂ ਪਰਮਾਨੈਂਟ ਲੈ ਲਈ ਸੀਗੀ, ਪੇਮੈਂਟ ਵੀ 20 ਖਤਮ ਕਰਤੀ, ਮੈਨੂੰ ਤਾਂ ਯਾਰ ਲੋੜ ਹੀ ਨਹੀਂ ਹੈਗੀ ਇੰਸ਼ੋਰੈਂਸ ਦੀ, ਮੈਂ ਵੀ ਪਰਮਾਨੈਂਟ ਕਿਉਂ ਲੈ ਲਈ, ਉਹ ਸਸਤੀ ਟਰਮ ਪਾਲਿਸੀ 'ਚ ਮੇਰਾ ਕੰਮ ਖਤਮ ਹੋ ਜਾਣਾ ਸੀਗਾ, ਲੇਕਿਨ ਹੁਣ ਮੈਂ ਕੁਝ ਕਰ ਨਹੀਂ ਸਕਦਾ। ਲੇਕਿਨ ਉਸ ਟਾਈਮ ਇੰਸ਼ੋਰੈਂਸ ਕੰਪਨੀ ਆਪਸ਼ਨ ਦਿੰਦੀ ਹੈ ਕਿ ਜਿਹੜੇ ਤੁਸੀਂ ਐਕਸਟਰਾ ਪੈਸੇ ਦਿੱਤੇ ਸੀਗੇ ਉਹ ਅਸੀਂ ਇਨਵੈਸਟ ਕਰਤੇ ਸੀਗੇ, ਔਰ ਅੱਜ ਉਹ 50,000 1 ਲੱਖ 2 ਲੱਖ ਜਿੰਨੀ ਵੀ ਤੁਸੀਂ ਪੇਮੈਂਟ ਦਿੱਤੀ ਉਹਦੇ ਹਿਸਾਬ ਨਾਲ $200,000 ਬਣ ਗਿਆ। ਤੁਸੀਂ ਜੇ ਨਹੀਂ ਕੰਟੀਨਿਊ ਕਰਨੀ ਤੇ ਆਪਣਾ $200,000 ਵਾਪਸ ਲੈ ਲਓ। ਉਹ ਪਰਸਨ ਕਹਿੰਦਾ ਅੱਛਾ, ਜਦੋਂ ਵੀ ਪੇਮੈਂਟ ਪੀਰੀਅਡ ਕਿਸੇ ਦਾ 65 ਤੇ ਖਤਮ ਹੋ ਰਿਹਾ, ਕਿਸੇ ਦਾ 20 ਸਾਲ ਤੇ ਖਤਮ ਹੋ ਰਿਹਾ, ਕਿਸੇ ਦੀ 10 ਸਾਲ ਚ ਪੇਮੈਂਟ, ਉੱਥੇ ਪਰਸਨ ਕੋਲ ਚੋਇਸ ਹੈ ਕਿ ਉਹ ਜੇ ਚਾਹੁੰਦਾ ਤੇ ਉਹ ਸਾਰੀ ਕੈਸ਼ ਵੈਲਿਊ ਜਿਹੜੀ ਹੈ ਉਹ ਵਿਦਡਰਾ ਕਰ ਸਕਦਾ ਆਪਣੇ ਲਈ। ਉਹ ਕੈਸ਼ ਵੈਲਿਊ ਕਿੱਥੋਂ ਆਈ ਸੀਗੀ, ਜਿਹੜੇ ਤੁਸੀਂ ਐਡੀਸ਼ਨਲ ਪ੍ਰੀਮੀਅਮ ਦਿੱਤੇ ਸੀਗੇ ਉਹਦੀ ਵੈਲਿਊ ਇਨਕਰੀਜ਼ ਹੋ ਕੇ। ਇਸਦਾ ਮਤਲਬ ਜਿਹੜਾ ਓਰਿਜਿਨਲ ਪਲਾਨ ਹੈ 100 ਸਾਲ ਦੀ ਉਮਰ ਤੱਕ ਦਾ, ਉਹਨੂੰ ਛੱਡ ਕੇ ਜਿੰਨੀਆਂ ਵੀ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਉਹ ਸਾਰੀਆਂ ਕੈਸ਼ ਵੈਲਿਊ ਪਾਲਿਸੀਜ਼ ਹੁੰਦੀਆਂ, ਜਿਹਨੂੰ ਸਾਡੀ ਕਮਿਊਨਿਟੀ 'ਚ ਕੈਸ਼ ਬੈਕ ਪਾਲਿਸੀ ਬੋਲੀ ਜਾਂਦੀ ਹੈ। ਜਿਹੜੀ ਤੁਸੀਂ ਪਾਲਿਸੀ ਕਰੋ ਕੱਲ ਨੂੰ ਆਪਣੇ ਪੈਸੇ ਵਾਪਸ ਲੈ ਲਓ, ਆਪਣੇ ਪੈਸੇ ਵਾਪਸ ਨਹੀਂ, ਉਹ ਜਿਹੜੇ ਐਡੀਸ਼ਨਲ ਤੁਸੀਂ ਪੇਮੈਂਟ ਦਿੱਤੀ ਹੁੰਦੀ ਹੈ ਪੇਮੈਂਟ ਨੂੰ ਜਲਦੀ ਫਿਨਿਸ਼ ਕਰਨ ਵਾਸਤੇ, ਉਹ ਪੈਸਾ ਇਨਵੈਸਟਿਡ ਹੁੰਦਾ, ਔਰ ਉਹਦੀ ਜੋ ਰਿਟਰਨ ਹੁੰਦੀ ਹੈ ਉਹ ਜ਼ਿਆਦਾਤਰ ਰਿਟਰਨ ਇੰਨੀ ਹੁੰਦੀ ਹੈ ਕਿ ਜਿੰਨਾ ਵੀ ਤੁਸੀਂ ਟੋਟਲ ਪੈਸਾ ਦਿੱਤਾ ਉਸ ਤੋਂ ਜ਼ਿਆਦਾ ਹੀ ਤੁਹਾਨੂੰ ਵਾਪਸ ਮਿਲ ਜਾਂਦਾ। ਹੁਣ ਇਹਦੇ 'ਚ ਬੜੇ ਸਾਰੇ ਪਲਾਨ ਇਸ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਆਫਰ ਕਰਦੀ ਹੈ। ਹੁਣ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਜਿਹੜੇ ਅਸੀਂ ਪੈਸੇ ਇਨਵੈਸਟ ਕਰਾਂਗੇ ਨਾ ਦੋ ਤਰੀਕੇ ਨਾਲ ਕਰਾਂਗੇ, ਤੁਹਾਨੂੰ ਸ਼ੁਰੂ 'ਚ ਹੀ ਦੱਸ ਦੇਵਾਂਗੇ ਕਿ 20 ਸਾਲ ਬਾਅਦ ਤੁਹਾਨੂੰ ਕਿੰਨਾ ਪੈਸਾ ਮਿਲੇਗਾ ਜਾਂ 65 ਸਾਲ ਬਾਅਦ ਕਿੰਨਾ ਮਿਲੇਗਾ। ਇਸਦਾ ਮਤਲਬ ਗਰੰਟੀਡ ਰਿਟਰਨ ਹੈ ਉਸ ਅਮਾਊਂਟ ਦੇ ਉੱਪਰ, ਜਾਂ ਇੱਕ ਨੋਨ ਗਰੰਟੀਡ ਵੀ ਹੈਗੀ ਹੈ, ਮਤਲਬ ਮਾਰਕੀਟ 'ਚ ਅਸੀਂ ਉਹ ਪੈਸੇ ਇਨਵੈਸਟ ਕਰ ਦੇਵਾਂਗੇ, ਡਿਪੈਂਡ ਕਰਦਾ 20 ਸਾਲ ਬਾਅਦ ਜਾਂ 65 ਸਾਲ ਤੋਂ ਉੱਥੇ ਪੈਸਾ ਕਿੰਨਾ ਕਰ। ਜਾਂ ਇੱਕ ਪਾਲਿਸੀ ਹੈਗੀ ਹੈ ਗਰੰਟੀਡ ਵਾਲੀ, ਅੱਜ ਹੀ ਦੱਸ ਦਿੰਦੇ, ਉਹਦੇ 'ਚ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਮਾਰਕੀਟ ਦੇ ਨਾਲ, ਤੁਹਾਨੂੰ ਅੱਜ ਹੀ ਪਤਾ ਕੱਲ ਨੂੰ ਕਿੰਨਾ ਕੈਸ਼ ਮਿਲੇਗਾ। ਇਸ ਦਾ ਮਤਲਬ ਜਿੰਨੀਆਂ ਵੀ ਪਾਲਿਸੀਜ਼ ਹੈ, ਫਿਰ ਇਹਦੀਆਂ ਫਰਦਰ 2 ਡਿਵੀਜ਼ਨ ਹੋ ਗਈਆਂ, ਇੱਕ ਹੋ ਗਿਆ ਵਿਦ ਗਰੰਟੀ ਕੈਸ਼ ਵੈਲਿਊ, ਇੱਕ ਹੋ ਗਿਆ ਵਿਦ ਨੋਨ ਗਰੰਟੀਡ ਕੈਸ਼ ਵੈਲਿਊ। ਇਹਦੇ ਇਲਾਵਾ ਇੱਕ ਦੋ ਇਸਦਾ ਮਤਲਬ ਅਸੀਂ ਨੋਟਿਸ ਕਰ ਲਿਆ, ਜਾਂ ਤਾਂ ਟਰਮ ਪਾਲਿਸੀ ਲੈ ਸਕਦੇ ਹਾਂ 10 ਸਾਲ ਤੋਂ ਲੈ ਕੇ 40 ਸਾਲ ਤੱਕ, ਕੋਈ ਵੀ ਨੰਬਰ ਪਿਕ ਕਰ ਸਕਦੇ ਹਾਂ, ਜਾਂ 100 ਸਾਲ ਤੱਕ ਦੀ ਪਾਲਿਸੀ ਲੈ ਸਕਦੇ ਹਾਂ, ਜਾਂ ਆਪਾਂ ਪਰਮਾਨੈਂਟ ਪਾਲਿਸੀ ਲੈ ਸਕਦੇ ਹਾਂ ਜੋ ਕਿ 100 ਸਾਲ ਜਾਂ ਉਸ ਤੋਂ ਅੱਗੇ ਤੱਕ ਵੀ ਚੱਲਦੀ ਰਹਿੰਦੀ ਹੈ, ਜਾਂ ਉਸ ਪਾਲਿਸੀ ਨੂੰ ਅਰਲੀ ਪੇਮੈਂਟ ਕਰਕੇ ਜਲਦੀ ਫਿਨਿਸ਼ ਕਰ ਸਕਦੇ ਹਾਂ ਔਰ ਕੈਸ਼ ਵੈਲਿਊਜ਼ ਕ੍ਰੀਏਟ ਕਰ ਸਕਦੇ ਹਾਂ। ਕੈਸ਼ ਵੈਲਿਊਜ਼ 2 ਤਰੀਕੇ ਨਾਲ ਕ੍ਰੀਏਟ ਕਰ ਸਕਦੇ, ਗਰੰਟੀ ਵੇ ਨਾਲ ਐਂਡ ਨੋਨ ਗਰੰਟੀ ਵੇ ਨਾਲ। ਹੁਣ ਜਿਹੜੀ ਨੋਨ ਗਰੰਟੀ ਹੋ ਗਈ ਮਾਰਕੀਟ ਲਈ, ਇੱਕ ਉਸ ਤਰੀਕੇ ਨਾਲ ਜਿਹੜਾ ਲੋਕਾਂ ਦੇ ਥੋੜੇ ਅਗਰੈਸਿਵ ਇਨਵੈਸਟਰਸ ਨੇ, ਉਹ ਕਹਿੰਦੇ ਕਿ ਨਹੀਂ ਯਾਰ ਅਸੀਂ ਮਾਰਕੀਟ 'ਚ ਇਨਵੈਸਟ ਕਰਾਂਗੇ, ਸਾਨੂੰ ਪਤਾ 20-30 ਸਾਲਾਂ ਬਾਅਦ ਮਾਰਕੀਟ ਉੱਪਰ ਹੀ ਜਾਣੀ ਹੈ। ਇੱਕ ਪਰਸਨ ਜਿਹੜਾ ਉਹ ਕਹਿੰਦਾ ਯਾਰ ਮੈਂ ਇੰਨਾ ਅਗਰੈਸਿਵ ਨਹੀਂ, ਮੈਂ ਮੋਡਰੇਟ ਵੇ 'ਚ ਜਾਣਾ ਚਾਹੁੰਦਾ। ਡਿਵੀਡੈਂਡ ਮਿਲਦਾ ਰਹਿੰਦਾ। ਇਹ ਸਮਝ ਲਾ ਇਨਵੈਸਟਮੈਂਟ ਚ ਵੀ ਤਿੰਨ ਤਰ੍ਹਾਂ ਦੀ ਤੁਹਾਨੂੰ ਫਰਦਰ ਅੱਗੇ ਆਪਸ਼ਨ ਮਿਲ ਜਾਏਗੀ ਕਿ ਕਿਹੜਾ ਪਲਾਨ ਲੈਣਾ, ਪੇਮੈਂਟ ਕਿੰਨੀ ਜਲਦੀ ਫਿਨਿਸ਼ ਕਰਨੀ, ਔਰ ਉਸ ਤੋਂ ਬਾਅਦ ਉਹ ਪੈਸਾ ਕਿੱਥੇ ਇਨਵੈਸਟ ਕਰਨਾ ਔਰ ਤੁਹਾਡਾ ਖੁਦ ਦਾ ਡਿਸੀਜਨ ਰਹੇਗਾ। ਜਿਹੜੀਆਂ ਤਾਂ ਹੋ ਗਈਆਂ ਪਿਓਰ ਇੰਸ਼ੋਰੈਂਸ ਪਾਲਿਸੀ ਜਿਸ ਚ ਸਿਰਫ ਇੰਸ਼ੋਰੈਂਸ ਕਵਰ ਕੀਤੀ ਜਾਂਦੀ ਹੈ, ਉਹ ਨੀਡ ਵਾਸਤੇ ਕੀਤੀ ਜਾਂਦੀ ਹੈ, ਫੈਮਿਲੀ ਨੂੰ ਪ੍ਰੋਟੈਕਟ ਕਰਨ ਵਾਸਤੇ, ਬਿਜ਼ਨਸ ਨੂੰ ਪ੍ਰੋਟੈਕਟ ਕਰਨ ਵਾਸਤੇ। ਜਿਹੜੀਆਂ ਹੁੰਦੀਆਂ ਕੈਸ਼ ਵੈਲਿਊ ਵਾਲੀਆਂ ਪਾਲਿਸੀ, ਉਹ ਉਹਦੇ ਬੜੇ ਸਾਰੇ ਡਿਫਰੈਂਟ ਪਰਪਸਿਸ ਜਿਹੜੇ ਯੂਜ਼ ਹੁੰਦੇ ਨੇ। ਉਹ ਕੁਛ ਲੋਕ ਆਪਣੇ ਰਿਟਾਇਰਮੈਂਟ RRSP ਚ ਸੇਵਿੰਗ ਕੀਤੀਆਂ, TFS ਵਿੱਚ ਸੇਵਿੰਗ ਕੀਤੀਆਂ, ਰੀਅਲ ਸਟੇਟ ਲਿੱਤਾ, ਉਹ ਕਹਿੰਦੇ ਅਸੀਂ ਹੋਰ ਵੀ ਪੈਸਾ ਇਨਵੈਸਟ ਕਰ ਸਕਦੇ ਹਾਂ, ਤੁਸੀਂ ਇੰਸ਼ੋਰੈਂਸਿਸ ਦੇ ਥਰੂ ਇਨਵੈਸਟ ਕਰ ਸਕਦੇ ਹੋ, ਕਿਉਂਕਿ ਉਹ ਟੈਕਸ ਡੈਫਰਡ ਐਂਡ ਸਮਟਾਈਮ ਟੈਕਸ ਫ੍ਰੀ ਮਨੀ ਵੀ ਉਹ ਚ ਮਿਲ ਸਕਦੀ ਹੈ, ਡਿਪੈਂਡਿੰਗ ਓਨ ਕਿਹੜੀ ਸਟ੍ਰੈਟਜੀ ਤੁਸੀਂ ਯੂਜ਼ ਕਰਦੇ ਹੋ। ਕੁਛ ਬਿਜ਼ਨਸਮੈਨ ਜਿਹੜੇ ਆ ਉਹ ਯੂਜ਼ ਕਰਦੇ ਨੇ, ਜਿਹੜੀ Fortune 500 ਕੰਪਨੀਜ਼ ਨੇ ਉਹਨਾਂ ਚੋਂ 60-65% ਜਿਹੜੀਆਂ ਕੰਪਨੀਆਂ ਨੇ ਉਹ ਆਪਣੇ CEOs ਨੂੰ ਉਹ ਕੈਸ਼ ਵੈਲਿਊ ਪਲਾਨ ਤੋਂ ਪ੍ਰੋਟੈਕਟ ਕਰਦੀਆਂ, ਇਨਵੈਸਟਮੈਂਟ ਵਾਲੀ ਪਲਾਨ ਤੋਂ, ਕਿਉਂਕਿ ਕੱਲ ਨੂੰ ਇੱਕ ਕੰਪਨੀ ਦਾ CEO ਨੂੰ ਕੁਛ ਹੋ ਜਾਏ, ਇੱਕ $1 billion ਕੰਪਨੀ ਦੇ 1-2 ਸਾਲ ਲਈ ਉਹ ਕੰਪਨੀ ਨੂੰ ਕਾਫੀ ਲੋਸਿਸ ਹੋ ਸਕਦੇ ਨੇ, ਉਹਨਾਂ ਨੂੰ ਉਹਦੇ ਲੋਸਿਸ ਨੂੰ ਕਵਰ ਕਰਨ ਵਾਸਤੇ ਉਹ CEO ਤੇ ਜਿਹੜੀਆਂ ਇੰਸ਼ੋਰੈਂਸਿਸ ਕਰਦੇ ਨੇ। ਹੁਣ ਇੰਸ਼ੋਰੈਂਸਿਸ ਤੇ 50 million ਦੀ ਹੋ ਸਕਦੀ ਹੈ ਉਸ ਪਰਸਨ ਤੇ, 100 million ਹੋ ਸਕਦੀ ਹੈ। ਇਲੋਨ ਮਸਕ ਹੈ, ਆਮ ਸ਼ੋਰ ਉਹਦੀ $1-2 million ਦੀ ਇੰਸ਼ੋਰੈਂਸ ਤਾਂ ਨਹੀਂ ਹੋਏਗੀ, ਟੈਸਲਾ ਨੇ ਉਹ ਪ੍ਰੋਟੈਕਟ ਕੀਤਾ ਹੋਏਗਾ। ਹੁਣ ਜਦੋਂ ਇੰਨੀ ਹਾਈ ਅਮਾਉਂਟ ਦੀ ਇੰਸ਼ੋਰੈਂਸ ਲੋਕੇ ਤਾਂ ਉਹਦਾ ਪ੍ਰੀਮੀਅਮ ਵੀ ਮਿਲੀਅਨ ਚ ਜਾਏਗਾ। ਇਸ ਕਰਕੇ ਕੰਪਨੀ ਕਹਿੰਦੀ ਹੈ ਕਿ ਰਾਜਰ ਦੈਨ ਅਸੀਂ ਪੈਸੇ ਸਪੈਂਡ ਕਰ ਦਈਏ, ਸਾਡੇ ਕੋਲ ਕੈਸ਼ ਰਿਜ਼ਰਵ ਪਏ ਨੇ ਕੰਪਨੀ ਦੇ, ਆਪਾਂ ਇਨਵੈਸਟਮੈਂਟ ਪਾਲਿਸੀ ਕਰਾਂਗੇ ਆਪਣੇ CEOs ਦੇ ਉੱਪਰ, ਕੱਲ ਨੂੰ ਕੁਛ ਹੋ ਗਿਆ ਤਾਂ ਇੰਸ਼ੋਰੈਂਸ ਅਮਾਉਂਟ ਮਿਲ ਜਾਏਗਾ, ਨਹੀਂ ਤਾਂ 5-10 ਸਾਲ ਬਾਅਦ ਕੁਛ ਨਹੀਂ ਹੋਇਆ, CEO ਚੇਂਜ ਹੋ ਗਿਆ, ਆਪਾਂ ਪਾਲਿਸੀ ਨੂੰ ਕੈਸ਼ ਕਰ ਲੈਣਾ, ਸਾਡਾ ਪੈਸਾ ਵੀ ਵੱਧ ਗਿਆ ਉਸ ਪੁਆਇੰਟ ਦੇ ਵਿੱਚ। ਤਾਂ ਬਿਜ਼ਨਸ ਦੇ ਵਿੱਚ ਵੀ ਉਹਨੂੰ ਯੂਜ਼ ਕੀਤਾ ਜਾਂਦਾ, ਔਰ ਬਿਜ਼ਨਸ ਸਟਾਰਟ ਕਰਨ ਲਈ ਵੀ ਯੂਜ਼ ਕੀਤੇ ਜਾਂਦੇ ਨੇ। ਉਹ ਇਹ ਬੜਾ ਸਟ੍ਰੈਟੇਜਿਕਲੀ ਪਾਲਿਸੀਜ਼ ਨੂੰ ਪਲੇਸ ਕਰਨਾ ਹੁੰਦਾ, ਯੂ ਹੈਵ ਟੂ ਮੇਕ ਸ਼ੋਰ ਕਿ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇੰਸ਼ੋਰੈਂਸ ਇਨਵੈਸਟਮੈਂਟ ਬ੍ਰੋਕਰ ਨੇ, ਦੇ ਆਰ ਵੈਰੀ ਵੈਲ ਐਕਸਪੀਰੀਅੰਸ, ਸਪੈਸ਼ਲੀ ਇਫ ਯੂ ਆਰ ਆ ਸੈਲਫ ਇੰਪਲੋਇਡ ਬਿਜ਼ਨਸ ਓਨਰ। ਤੁਹਾਡੇ ਲਈ ਕੁਛ ਇਸ ਤਰ੍ਹਾਂ ਦੀ ਪਾਲਿਸੀਜ਼ ਆਈਆਂ ਕਿ ਜਿਹੜੇ ਤੁਹਾਡੇ ਬਿਜ਼ਨਸ ਚ ਹੈਲਪ ਕਰਨਗੇ, ਤੁਹਾਨੂੰ ਪੇ ਰੋਲ ਪੇ ਕਰਨ ਚ, ਰੀਅਲ ਸਟੇਟ ਬਾਏ ਕਰਨ ਚ, ਪ੍ਰਾਈਵੇਟ ਲੈਂਡਿੰਗ ਕਰਨ ਦੇ ਵਿੱਚ। ਮੈਂ ਕੁਛ ਐਗਜ਼ਾਮਪਲ ਦੇ ਦੇਣਾ ਯੁਧਵੀਰ ਜੀ, ਐਂਡ ਦੈਨ ਵੀ ਵਿਲ ਫਿਨਿਸ਼ ਇਨ 2 ਮਿੰਟਸ। ਇੱਕ ਕੰਪਨੀ ਹੈ JCPenney, ਹੈ ਨਾ, ਇਸ ਕੰਪਨੀਜ਼ ਨੇ ਆਪਣੀ ਬਹੁਤ ਵੱਡੀ ਕੰਪਨੀ ਹੈਗੀ ਹੈ, $1 billion ਕੰਪਨੀਜ਼ ਹੈਗੀਆਂ JCPenney, ਇਹਨਾਂ ਨੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਯੂਜ਼ ਕੀਤੀਆਂ ਸੀ ਆਪਣੇ ਪੇਰੋਲ ਔਰ ਡੇ ਟੂ ਡੇ ਬਿਜ਼ਨਸ ਨੂੰ ਚਲਾਉਣ ਵਾਸਤੇ। ਉਹਨਾਂ ਕੋਲ ਪੈਸੇ ਨਹੀਂ ਸੀਗੇ, ਲੇਕਿਨ ਉਸ ਟਾਈਮ ਇਹਨਾਂ ਦੀ ਪਾਲਿਸੀਜ਼ ਨੇ ਇਹਨਾਂ ਨੂੰ ਪ੍ਰੋਟੈਕਟ ਕੀਤਾ। ਇੱਕ ਕੰਪਨੀ ਹੈ ਫੋਸਟਰ ਫਾਰਮਸ ਨਾਮ ਤੇ, ਨਾ ਉਹਨਾਂ ਦੇ ਨਾਮ ਤੇ ਕਾਫੀ ਫਾਰਮ ਪ੍ਰੋਡਕਟਸ ਆਉਂਦੇ ਨੇ, ਉਹਨਾਂ ਨੇ ਆਪਣੀ ਪਾਲਿਸੀ ਤੋਂ ਪੈਸਾ ਕੱਢ ਕੇ ਜਿਹੜਾ ਹੈਗਾ ਬਿਜ਼ਨਸ ਨੂੰ ਚਲਾਇਆ ਸੀਗਾ। ਇੱਕ ਬੜਾ ਫੇਮਸ ਨੇਮ ਹੈ ਡਿਜ਼ਨੀਲੈਂਡ, ਡਿਜ਼ਨੀਲੈਂਡ ਨੇ ਪਾਰਕ ਥੀਮ ਪਾਰਕ ਖਰੀਦਣਾ ਸੀਗਾ, ਇਹਨਾਂ ਦਾ ਲੋਨ ਅਪਰੂਵ ਨਹੀਂ ਸੀ ਹੋਇਆ, ਇਹਨਾਂ ਨੇ ਲਾਈਫ ਇੰਸ਼ੋਰੈਂਸ ਦੇ ਵਿੱਚੋਂ ਡਿਜ਼ਨੀ ਸਟਾਰਟ ਹੋਇਆ। ਐਨੀਬਡੀ ਕੈਨ ਰੀਡ ਦਾ ਹਿਸਟਰੀ, ਲਾਈਫ ਇੰਸ਼ੋਰੈਂਸ ਤੋਂ ਇੱਡੀਆਂ ਵੱਡੀਆਂ ਵੱਡੀਆਂ ਕੰਪਨੀਆਂ ਨਿਕਲੀਆਂ। ਮੈਕਡੋਨਲਡ ਨੇ ਉਹਨਾਂ ਦੇ ਜੋ ਪਾਰਟਨਰ ਐਡ ਹੋਏ ਸੀਗੇ ਉਸ ਟਾਈਮ ਤੇ ਕੁਛ ਐਕਸਪੈਂਸਿਸ ਆਏ ਸੀਗੇ, ਸਾਰਾ ਪੇਰੋਲ ਡੇ ਟੂ ਡੇ ਐਕਸਪੈਂਸਿਸ ਲਾਈਫ ਇੰਸ਼ੋਰੈਂਸ ਪਾਲਿਸੀਸ ਨੇ ਕਵਰ ਕੀਤਾ ਸੀਗਾ। Pampered Chef ਇੱਕ ਹੋਰ ਕੰਪਨੀ ਹੈਗੀ ਹੈ, ਉਹਨਾਂ ਨੇ ਇੱਕ ਕਿਚਨ ਵੇਅਰ ਕੰਪਨੀ ਸਟਾਰਟ ਕਰਨੀ ਸੀ, ਉਹਦਾ ਸਟਾਰਟਅਪ ਦਾ ਸਾਰਾ ਪੈਸਾ ਲਾਈਫ ਇੰਸ਼ੋਰੈਂਸ ਕੰਪਨੀ ਤੋਂ ਆਇਆ ਸੀਗਾ। ਹੁਣ ਇਹ ਥੋੜੀਆਂ ਐਸੇ ਪ੍ਰੋਡਕਟਸ ਹੁੰਦੇ ਨੇ ਜਿਹੜੇ ਨਹੀਂ ਆਪਾਂ ਰੇਡੀਓ ਤੇ ਕੁਇਕਲੀ 5-10 ਮਿੰਟਾਂ ਚ ਡਿਸਕਸ ਕਰ ਸਕਦੇ, ਦਿਸ ਯੂਜੂਲੀ ਟੇਕ ਕਪਲ ਆਫ ਆਵਰਸ ਟੂ ਅੰਡਰਸਟੈਂਡ, ਲੇਕਿਨ ਇਹ ਪ੍ਰੋਡਕਟ ਹਰ ਕਿਸੇ ਲਈ ਨਹੀਂ ਹੈ। ਦਿਸ ਇਜ਼ ਫੋਰ ਸੈਲਫ ਇੰਪਲੋਇਡ ਪੀਪਲ, ਬਿਜ਼ਨਸ ਓਨਰਸ, ਕਿਉਂਕਿ ਇਹਦੇ ਕੁਛ ਟੈਕਸ ਬੈਨੀਫਿਟਸ ਵੀ ਹੁੰਦੇ ਨੇ। ਸੋ ਨਾ ਆਪਾਂ ਸਾਰੇ ਆਲਮੋਸਟ ਕਵਰ ਕਰ ਲਏ, ਟਰਮ ਪਾਲਿਸੀਜ਼ ਹੁੰਦੀਆਂ ਨੇ, ਕੈਸ਼ ਵੈਲਿਊ ਪਾਲਿਸੀਜ਼ ਹੁੰਦੀਆਂ ਨੇ, ਪਰਮਾਨੈਂਟ ਪਾਲਿਸੀਜ਼ ਹੁੰਦੀਆਂ ਨੇ ਬਿਜ਼ਨਸ ਵਾਸਤੇ ਹੁੰਦੀਆਂ ਨੇ, ਕੀ ਇੰਪਲੋਈ ਵਾਸਤੇ ਇੰਸ਼ੋਰੈਂਸਿਸ ਹੁੰਦੀਆਂ ਨੇ, ਲੇਕਿਨ ਜਿਹੜੇ ਅਸੀਂ ਪ੍ਰੋਡਕਟਸ ਦੀ ਗੱਲ ਕੀਤੀ ਹੈ ਵਿਦ ਇਨ ਦਿਸ ਪ੍ਰੋਡਕਟ ਹੀ ਹੁੰਦਾ। ਹੁਣ ਕਿਉਂਕਿ ਸਾਨੂੰ ਥੋੜੀ ਜਿਹੀ ਅੰਡਰਸਟੈਂਡਿੰਗ ਬੈਟਰ ਹੈ, ਹੁਣ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਚਲੋ ਪਤਾ ਲੱਗ ਗਿਆ ਮੈਂ ਪਰਮਾਨੈਂਟ ਪਾਲਿਸੀ ਲੈਣੀ ਹੈ ਔਰ 20 ਇਅਰਸ ਪੇਮੈਂਟ ਕਰ ਦੇਣੀ ਹੈ, ਇਸ ਤਰ੍ਹਾਂ ਨਹੀਂ ਡਿਸਾਈਡ ਕਰਨਾ। ਜਦੋਂ ਵੀ ਇੰਸ਼ੋਰੈਂਸ ਲੈਣੀ ਹੈ, 3 questions ਜਿਹੜੇ ਆ ਉਹ ਕਲੀਅਰ ਹੋਣੇ ਚਾਹੀਦੇ। ਪਹਿਲੀ ਚੀਜ਼, ਵਾਈ ਡੂ ਆਈ ਨੀਡ ਅ ਇੰਸ਼ੋਰੈਂਸ? ਯਾਰ ਕਿਉਂਕਿ ਮੇਰੇ ਯਾਰ ਦੋਸਤ ਵੀ ਕਹਿ ਰਹੇ, ਫੈਮਿਲੀ ਫਰੈਂਡ ਕਹਿ ਰਹੇ, ਯਾਰ ਇੰਸ਼ੋਰੈਂਸ ਹੋਣੀ ਚਾਹੀਦੀ, ਮੈਂ ਵੀ ਲੈ ਲੈਣਾ, ਰੋਂਗ ਰੀਜ਼ਨ ਟੂ ਬਾਏ ਦਾ ਲਾਈਫ ਇੰਸ਼ੋਰੈਂਸ। ਯਾਰ ਫਾਈਨੈਂਸ਼ੀਅਲ ਐਡਵਾਈਜ਼ਰ ਕਹਿ ਰਹੇ ਇੰਸ਼ੋਰੈਂਸ ਬੜੀ ਜ਼ਰੂਰੀ ਹੈ, ਹਰ ਕਿਸੇ ਕੋਲ ਹੋਣੀ ਚਾਹੀਦੀ, ਰੋਂਗ ਵੇ। ਪਹਿਲੇ ਪ੍ਰੋਪਰ ਅੰਡਰਸਟੈਂਡਿੰਗ ਹੋਣੀ ਚਾਹੀਦੀ ਕਿ ਵਾਈ ਡੂ ਆਈ ਨੀਡ ਅ ਇੰਸ਼ੋਰੈਂਸ। ਮੇਕ ਸ਼ੋਰ ਤੁਹਾਡੇ ਐਡਵਾਈਜ਼ਰ ਇਸ ਕੁਐਸਚਨ ਨੂੰ ਇਲੈਬੋਰੇਟ ਕਰਨ ਔਰ ਤੁਹਾਡੀ ਰੀਅਲ ਨੀਡ ਫਾਈਂਡ ਆਊਟ ਕਰਕੇ ਦੱਸਣਗੇ, ਇਸ ਰੀਜ਼ਨ ਕਰਕੇ ਚਾਹੀਦੀ ਸੀ। ਬੜੇ ਸਾਰੇ ਲੋਕਾਂ ਨੇ ਲਾਈਫ ਇੰਸ਼ੋਰੈਂਸ ਲੈਤੀ ਹੋਈ ਹੈ, ਲੇਕਿਨ ਰੋਂਗ ਰੀਜ਼ਨ ਕਰਕੇ ਲੈਤੀ ਹੋਈ ਹੈ। ਰੋਂਗ ਰੀਜ਼ਨ ਲੈ ਕੇ ਲਓਗੇ ਤੇ ਸ਼ਾਇਦ ਅਮਾਊਂਟ ਵੀ ਰੋਂਗ ਲੈਤਾ ਹੋਏਗਾ, ਪਲਾਨ ਵੀ ਰੋਂਗ ਲੈਤਾ ਹੋਏਗਾ। ਦੂਸਰੀ ਚੀਜ਼, ਅੱਛਾ ਸਮਝ ਆ ਗਈ ਮੈਨੂੰ ਇੰਸ਼ੋਰੈਂਸ ਕਿਉਂ ਲੈਣੀ ਹੈ, ਸੈਕਿੰਡ ਕੁਐਸਚਨ, ਫੋਰ ਹਾਊ ਲੌਂਗ ਡੂ ਆਈ ਨੀਡ ਇਟ ਫੋਰ? ਉਹਦੀ ਐਕਚੁਅਲ ਅਨਾਲਿਸਿਸ ਹੋਣਾ ਚਾਹੀਦਾ ਕਿ ਇੰਨੇ ਟਾਈਮ, ਮਤਲਬ ਫਿਊਚਰ ਤੁਸੀਂ ਦੇਖੋਗੇ ਜਿੰਨੇ ਵੀ ਲੋਕਾਂ ਨੂੰ ਮੈਂ ਮਿਲਾਂਗਾ ਜ਼ਿਆਦਾਤਰ ਉਹਨਾਂ ਦੀ ਰਾਊਂਡ ਫਿਗਰ ਪਾਲਿਸੀ ਹੋਣਗੀਆਂ ਜਾਂ 2.5 ਲੱਖ ਜਾਂ 5 ਲੱਖ ਜਾਂ ਮਿਲੀਅਨ ਤੇ 2 ਮਿਲੀਅਨ ਸਿੱਧਾ ਹੀ ਰਾਊਂਡ ਫਿਗਰ ਤੇ ਜੰਪ ਨੀਡ ਅਨਾਲਿਸਿਸ ਕਿੱਥੇ ਤੁਹਾਡੇ ਐਡਵਾਈਜ਼ਰ ਦਾ ਜਾਂ ਏਜੰਟ ਦਾ ਉੱਥੇ ਨੀਡ ਅਨਾਲਿਸਿਸ ਦਾ ਮਤਲਬ ਜਦੋਂ ਇੱਕ ਪਰਸਨ ਮੈਨੂੰ ਮਿਲਿਆ ਸਭ ਤੋਂ ਪਹਿਲੇ ਜੇ ਇੰਸ਼ੋਰੈਂਸ ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲੇ ਮੈਂ ਉਹਦੀ ਹਿਊਮਨ ਵੈਲਿਊ ਕੱਢਾਂਗਾ ਕੈਲਕੂਲੇਟ ਕਰਕੇ ਤੁਸੀਂ ਅੱਜ 33 ਸਾਲ ਦੇ ਹੋ ਸਾਰੀਆਂ ਕੈਲਕੂਲੇਸ਼ਨ ਹੋਣਗੀਆਂ ਕਿ ਪੈਂਟ ਇਸ ਦੁਨੀਆ 'ਚ ਤੁਸੀਂ ਅੱਜ ਤੱਕ ਕਿੰਨਾ ਪੈਸਾ ਆਫਟਰ ਟੈਕਸ ਅਰਨ ਕਰਕੇ ਲੈ ਕੇ ਆਓਗੇ ਉਹਦੀ ਕੈਲਕੂਲੇਸ਼ਨ ਹੋਏਗੀ ਪਹਿਲੇ ਉਹਨੂੰ ਆਪਾਂ ਕਹਿੰਦੇ ਹਿਊਮਨ ਵੈਲਿਊ ਕਿ ਹਿਊਮਨ ਦੀ ਵੈਲਿਊ ਕਿੰਨੀ ਹੈਗੀ ਹੈ ਹਨਾ ਉਹਦੇ ਵਿੱਚ ਸਿਰਫ ਦੈਟ ਇਜ਼ ਵੈਰੀ ਕਲੋਜ਼ ਟੂ ਦੀ ਐਕੂਰੇਸੀ 100% ਐਕੂਰੇਟ ਨਹੀਂ ਹੋ ਸਕਦੀ ਕਿਉਂਕਿ ਬੰਦੇ ਦੀ ਫਿਊਚਰ 'ਚ ਪ੍ਰੋਡਕਟੀਵਿਟੀ ਹਾਈ ਹੋ ਸਕਦੀ ਹੈ ਇਨਕਮ 'ਚ ਪ੍ਰਮੋਸ਼ਨ ਮੇਜਰ ਹੋ ਸਕਦੀ ਹੈ ਲੇਕਿਨ ਇਹਦੇ 'ਚ ਆਪਾਂ ਸਿਰਫ ਇੱਕ ਅਸੰਪਸ਼ਨ ਲੈ ਲੈਂਦੇ ਹਾਂ ਕਿ ਤੁਹਾਡੀ ਇਨਕਮ 4-5% ਦੇ ਹਿਸਾਬ ਨਾਲ ਵਧ ਰਹੀ ਹੈ ਜੇ ਉਹਦੇ ਹਿਸਾਬ ਨਾਲ ਵਧੇਗੀ ਤਾਂ ਲਾਈਫ ਟਾਈਮ 'ਚ ਤੁਸੀਂ ਕਿੰਨਾ ਪੈਸਾ ਟੋਟਲ ਨੈਟ ਆਫਟਰ ਟੈਕਸਿਸ ਅਰਨ ਕਰਨ ਵਾਲੇ ਹੋ ਉਨੇ ਅਮਾਊਂਟ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਕਿਉਂਕਿ ਇਨਕੇਸ ਸਮਥਿੰਗ ਹੈਪਨ ਟੂ ਯੂ ਉਨੇ ਅਮਾਊਂਟ ਦਾ ਫਾਈਨੈਂਸ਼ੀਅਲ ਲਾਸ ਹੁੰਦਾ ਫੈਮਿਲੀ ਦਾ ਸੋ ਜਿਹੜਾ ਵੀ ਪਲਾਨ ਲੈਣਾ ਸਿਰਫ ਪਲਾਨ ਗੁੱਡ ਇਨਫ ਨਹੀਂ ਆ ਉਹਦੇ ਅਰਾਊਂਡ ਅੰਡਰਸਟੈਂਡਿੰਗ ਇੰਪੋਰਟੈਂਟ ਹੈ ਐਂਡ ਆਈ ਐਮ ਸ਼ੋਰ ਹਰ ਪਰਸਨ ਲਈ ਲਾਈਫ ਇੰਸ਼ੋਰੈਂਸ ਕਿਸੇ ਨਾ ਕਿਸੇ ਪਰਪਸ ਲਈ ਯੂਜ਼ ਕੀਤੀ ਜਾ ਸਕਦੀ ਹੈ ਲੇਕਿਨ ਜਿੱਥੇ ਜ਼ਿਆਦਾ ਫਾਈਨੈਂਸ਼ੀਅਲ ਥੋੜ੍ਹਾ ਟਾਈਟ ਹੈਗਾ ਲੇਕਿਨ ਡਿਪੈਂਡੈਂਸੀ ਜ਼ਿਆਦਾ ਵਾਈਫ ਦੀ ਬੱਚਿਆਂ ਦੀ ਜਾਂ ਹਸਬੈਂਡ ਦੀ ਮੇਕ ਸ਼ੋਰ ਯੂ ਪੁੱਟ ਸਮ ਕਾਇੰਡ ਆਫ ਪਾਲਿਸੀ ਇਨ ਪਲੇਸ ਬਟ ਡੂ ਇਟ ਇਨ ਅ ਰਾਈਟ ਵੇ ਥਰੂ ਦੀ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਬ੍ਰੋਕਰ ਅੱਜ ਲਈ ਸਿਰਫ ਇੰਨਾ ਯੁਧਵੀਰ ਜੀ ਥੈਂਕ ਯੂ ਵੈਰੀ ਮੱਚ
ਥੈਂਕ ਯੂ ਜੀ ਬੜੀ ਡਿਟੇਲ ਦੇ ਵਿੱਚ ਸਾਰੀ ਅੱਜ ਤੁਸੀਂ ਲਾਈਫ ਇੰਸ਼ੋਰੈਂਸ ਦੀ ਪਾਲਿਸੀਜ਼ ਕਿੱਦਾਂ ਪਿਕ ਕਰਨੀ ਹੈ ਕੀ ਕੁਝ ਪੋਸਿਬਿਲਿਟੀਜ਼ ਅੱਜ ਤੁਸੀਂ ਕਾਫੀ ਬੜੀਆਂ ਕੰਪਨੀਜ਼ ਦੇ ਐਗਜ਼ਾਮਪਲ ਦੇ ਕੇ ਵੀ ਸਮਝਾਇਆ ਜੇ ਸਾਡੇ ਕਿਸੇ ਵੀ ਦਰਸ਼ਕ ਵੱਲੋਂ ਕਿਸੇ ਵੀ ਲਿਸਨਰ ਵੱਲੋਂ ਸਾਡੇ ਆਡੀਅੰਸ ਵੱਲੋਂ ਜੇ ਚਾਹੁੰਦੇ ਨੇ ਕਿ ਇਹਦੇ ਬਾਰੇ ਹੋਰ ਕੋਈ ਡਿਟੇਲ ਜਾਣਕਾਰੀ ਲੈਣਾ ਤੇ ਮੈਂ ਦੁਬਾਰਾ ਤੁਹਾਨੂੰ ਅਸੀਂ ਜ਼ਰੂਰ ਦੱਸ ਦਈਏ ਕਿ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਹੋ ਮਿਸਟਰ ਚੱਡਾ ਦੇ ਨਾਲ ਚੱਡਾ ਸਾਹਿਬ ਦੇ ਨਾਲ ਅਪੁਆਇੰਟਮੈਂਟ ਬਣਾਓ ਨੰਬਰ ਨੋਟ ਕਰੋ 416-300-5055 ਚੱਡਾ ਸਾਹਿਬ ਆਲਵੇਜ਼ ਪਲੇਅਰ ਲਿਸਨਿੰਗ ਟੂ ਯੂ ਥੈਂਕ ਯੂ ਸੋ ਮੱਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਔਰ ਖਬਰਾਂ ਵੱਲ ਅਸੀਂ ਹੁਣ ਰੁਕ ਕਰਨ ਜਾ ਰਹੇ ਹੈਗੇ ਜਿੱਦਾਂ ਕਿ ਸਾਡਾ ਤੁਹਾਡੇ ਨਾਲ ਵਾਅਦਾ ਪਲੱਸ ਨਿਊਜ਼ ਦਾ ਸੋ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ ਵਾਈ ਮੀਡੀਆ ਗਰੁੱਪ ਵੱਲੋਂ ਵੱਡੀ ਬ੍ਰੇਕਿੰਗ ਨਿਊਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ ਕੱਲ ਸ਼ਾਮ ਤੋਂ ਹੀ ਕਮਿਊਨਿਟੀ ਦੇ ਵਿੱਚ ਚਰਚਾ ਦਾ ਵਿਸ਼ੇ ਬਣੇ ਹੋਏ ਇੱਕ ਖਬਰ ਜਿਹਦੇ ਬਾਰੇ ਕਿ ਡਿਟੇਲ ਰਿਪੋਰਟ ਲੈ ਕੇ ਅਸੀਂ ਵਾਈ ਮੀਡੀਆ ਦੇ ਉੱਤੇ ਐਕਸਕਲੂਸਿਵ ਰਿਪੋਰਟ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਕਰ ਰਹੇ ਹਾਂ ਖਬਰ ਜੋ ਚਰਚਾ ਦਾ ਵਿਸ਼ੇ ਬਣੀ ਹੋਈ ਸੀਗੀ ਕੱਲ ਮੇਫੀਲਡ ਔਰ ਟੋਰਨਮ ਦੀ ਇੰਟਰਸੈਕਸ਼ਨ ਦੇ ਉੱਤੇ ਇੱਕ ਵਾਰਦਾਤ ਦੀ ਖਬਰ ਜਿਹਦੇ ਵਿੱਚ ਕਿ ਇੱਕ ਸ਼ਖਸ ਦੇ ਉੱਤੇ ਗੋਲੀਆਂ ਦੇ ਨਾਲ ਜਿਹੜਾ ਉਹ ਹਮਲਾ ਕੀਤਾ ਗਿਆ ਗੋਲੀਆਂ ਮਾਰੀ ਗਈਆਂ ਇੱਕ ਸ਼ਖਸ ਨੂੰ ਇਹ ਸ਼ਖਸ ਕੌਣ ਸੀਗਾ ਇਹਦੇ ਬਾਰੇ ਬਹੁਤ ਸਾਰੇ ਸਵਾਲ ਹਜੇ ਵੀ ਬਰਕਰਾਰ ਨੇ ਔਰ ਕੱਲ੍ਹ ਸ਼ਾਮ ਤੋਂ ਕੁਛ ਨਾਮ ਜਿਹੜੇ ਸੀਗੇ ਉਹ ਵੀ ਰੂਮਰਸ ਅਸੀਂ ਕਹਿ ਸਕਦੇ ਹਾਂ ਕਿ ਕੋਕੇ ਦੇ ਉੱਤੇ ਹਮਲਾ ਹੋਇਆ ਐਸਾ ਕੁਛ ਰੂਮਰ ਵੀ ਸਾਰੀ ਕਮਿਊਨਿਟੀ ਦੇ ਵਿੱਚ ਕੱਲ੍ਹ ਚੱਲ ਰਿਹਾ ਸੀਗਾ ਕੌਣ ਇਹ ਸ਼ਖਸ ਕੀ ਹੈ ਇਹਦੇ ਬਾਰੇ ਅਸੀਂ ਪੂਰੀ ਤਹਿਕੀਕਾਤ ਕਰ ਰਹੇ ਹਾਂ ਇਸ ਦੇ ਬਾਰੇ ਸਾਡੇ ਕੋਲ ਜਦੋਂ ਇਹ ਵਾਰਦਾਤ ਹੋਈ ਹੈ ਕਿ ਜਿੱਥੇ ਟੋਰ ਮੈਂ ਦੁਬਾਰਾ ਇੰਟਰਸੈਕਸ਼ਨ ਦੱਸ ਦਵਾਂ ਟੋਰਬਰਮ ਔਰ ਮੇਫੀਲਡ ਯਾਦ ਰਹੇ ਕਿ ਹਾਲ ਹੀ ਦੇ ਵਿੱਚ ਮੇਫੀਲਡ ਔਰ ਏਅਰਪੋਰਟ ਰੋਡ ਦੇ ਉੱਤੇ ਇੱਕ ਵੱਡੀ ਵਾਰਦਾਤ ਹੋਈ ਹੈ ਜਿਹਦੇ ਵਿੱਚ ਇੱਕ ਪੰਜਾਬੀ ਕਪਲ ਦਾ ਕਤਲ ਕਰ ਦਿੱਤਾ ਗਿਆ ਸੀਗਾ ਔਰ ਇੱਕ ਹੋਰ ਬੱਚੀ ਜਿਹੜੀ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਉਹਦੀਆਂ ਵੀ ਬਹੁਤ ਸਾਰੀਆਂ ਡਿਟੇਲਸ ਅਸੀਂ ਅੱਗੇ ਚੱਲ ਕੇ ਲੈ ਕੇ ਆ ਰਹੇ ਹਾਂ ਲੇਕਿਨ ਇਹ ਬਿਲਕੁਲ ਅਗਲੀ ਇੰਟਰਸੈਕਸ਼ਨ ਆ ਮੇਫੀਲਡ ਔਰ ਏਅਰਪੋਰਟ ਤੋਂ ਬਾਅਦ ਅਗਲੀ ਇੰਟਰਸੈਕਸ਼ਨ ਮੇਫੀਲਡ ਐਂਡ ਟੋਰਬਰਮ ਮੇਫੀਲਡ ਔਰ ਟੋਰਬਰਮ ਤੇ ਜਿਹੜੀ ਇਹ ਵਾਰਦਾਤ ਹੋਈ ਹੈ ਉਸ ਵਾਰਦਾਤ ਦੇ ਚਸ਼ਮਦੀਦ ਗਵਾਹ ਤੋਂ ਅਸੀਂ ਪੂਰੀ ਇਨਫੋਰਮੇਸ਼ਨ ਲਈ ਹੈ ਉਹਨਾਂ ਨੇ ਦੱਸਿਆ ਹੈ ਕਿ ਜਿਸ ਗੱਡੀ ਦੇ ਉੱਤੇ ਗੱਡੀ ਸੀਗੀ ਜੀਪ ਸੀਗੀ ਜਦਕਿ ਕੱਲ੍ਹ ਰੂਮਰਸ ਆ ਰਹੇ ਸੀਗੇ ਕਿ ਸ਼ਾਇਦ ਮਰਸਡੀ ਸੀਗੀ ਬੜੇ ਮਹਿੰਗੇ ਮਾਡਲ ਦੀ ਮਰਸਡੀ ਸੀਗੀ ਔਰ ਕੋਈ ਬਹੁਤ ਹਾਈ ਪ੍ਰੋਫਾਈਲ ਬਿਜ਼ਨਸਮੈਨ ਹੈ ਉਹਦੇ ਉੱਤੇ ਇਹ ਅਟੈਕ ਹੋਇਆ ਸੋ ਅਸੀਂ ਵੀ ਕੱਲ੍ਹ ਤੋਂ ਇਹ ਖਬਰ ਦੀ ਜਿਹੜੀ ਜਾਣਕਾਰੀ ਹੈ ਉਹ ਕੱਲ੍ਹ ਦੇਰ ਸ਼ਾਮ ਤੋਂ ਹੀ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸਾਨੂੰ ਚਸ਼ਮਦੀਦ ਗਵਾਹ ਨੇ ਦੱਸਿਆ ਹੈ ਕਿ ਨਹੀਂ ਇਹ ਕੋਈ ਮਰਸਡੀਜ਼ ਨਹੀਂ ਸੀਗੀ ਇਹ ਜੀਪ ਸੀਗੀ ਬੜੇ ਟਾਇਰ ਸੀਗੇ ਔਰ ਇਹ ਸ਼ਖਸ ਨੇ ਦੱਸਿਆ ਹੈਗਾ ਕਿ ਉਹ ਲੈਫਟ ਟਰਨ ਲੈਣ ਵਾਸਤੇ ਲਾਈਟ ਦੇ ਉੱਤੇ ਖੜੇ ਸੀਗੇ ਉਸ ਸਮੇਂ ਇੱਕ ਪੁਰਾਣੇ ਮਾਡਲ ਦੀ ਹੋਂਡਾ ਸਿਵਿਕ ਜਿਹੜੀ ਹੈ ਉਹ ਨੇੜੇ ਆ ਕੇ ਖੜੀ ਹੁੰਦੀ ਹੈ ਉਸ ਤੋਂ ਬਾਅਦ ਉਹ ਸ਼ਾਟਸ ਫਾਇਰ ਕਰਦੇ ਨੇ ਇਸ ਜੀਪ ਦੇ ਉੱਤੇ ਇਸ ਜੀਪ ਦੇ ਵਿੱਚ ਇਹ ਜਿਹੜਾ ਵਿਕਟਿਮ ਹੈ ਉਹ ਬਿਲਕੁਲ ਉਹਨਾਂ ਨੇ ਕਿਹਾ ਕਿ ਹਾਂ ਉਹ ਬਿਲਕੁਲ ਪੰਜਾਬੀ ਸੀਗਾ ਲੇਕਿਨ ਕਿਆ ਉਹਨਾਂ ਦੇ ਨਾਲ ਪੈਸੇਂਜਰ ਸੀਟ ਦੇ ਉੱਤੇ ਕੋਈ ਮਹਿਲਾ ਬੈਠੀ ਸੀ ਨਹੀਂ ਇਹਦੇ ਬਾਰੇ ਉਹ ਪੂਰੀ ਕਨਫਰਮੇਸ਼ਨ ਨਹੀਂ ਦੇ ਪਾ ਰਹੇ ਆ ਹਾਂ ਇੱਕ ਉਹਨਾਂ ਨੇ ਦੇਖਿਆ ਕਿ ਸ਼ਾਇਦ ਬੈਕ ਸੀਟ ਦੇ ਉੱਤੇ ਇੱਕ ਬੱਚਾ ਵੀ ਬੈਠਾ ਹੋਇਆ ਸੀ ਇਸ ਦਰਮਿਆਨ ਨੇ ਜਿਹੜੀ ਹੋਂਡਾ ਆਉਂਦੀ ਹੈਗੀ ਹੈ ਜਿਹਨੇ ਫਾਇਰ ਕੀਤਾ ਹੈ ਉਹ ਪੂਰੀ ਤਰ੍ਹਾਂ ਉਹਨਾਂ ਨੇ ਆਪਣਾ ਚਿਹਰਾ ਢੱਕਿਆ ਸੀਗਾ ਮਾਸਕ ਪਾਏ ਹੋਏ ਸੀਗੇ ਜਿਹਦੇ ਕਾਰਨ ਕਿ ਇਹ ਉਹਦੇ ਬਾਰੇ ਉਹ ਕਿਹੜੀ ਕਮਿਊਨਿਟੀ ਤੋਂ ਸੀਗਾ ਕੌਣ ਸੀਗਾ ਜਿਹਨਾਂ ਨੇ ਕਿ ਫਾਇਰ ਕੀਤੇ ਆ ਜਾਂ ਕੀ ਉਹਨਾਂ ਦੀ ਪਹਿਚਾਣ ਪੂਰੀ ਤਰ੍ਹਾਂ ਕਰ ਸਕਦੇ ਨੇ ਆਈਡੈਂਟੀਫਾਈ ਕਰ ਸਕਦੇ ਨੇ ਉਹਦੇ ਵਿੱਚ ਸ਼ਾਇਦ ਇਹਨਾਂ ਨੂੰ ਦਿੱਕਤਾਂ ਆ ਸਕਦੀਆਂ ਨੇ ਬਟ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਮਾਸਕ ਪਾਇਆ ਸੀਗਾ ਜਿਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਜੀਪ ਹੈ ਉਸ ਤੋਂ ਬਾਅਦ ਉਹਨਾਂ ਨੇ ਬਾਵਜੂਦ ਕਿ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਉਹ ਆਪਣਾ ਉਹਨਾਂ ਨੇ ਲੈਫਟ ਟਰਨ ਲਿਆ ਔਰ ਉਹ ਅੱਗੇ ਚਲੀ ਗਈ ਗੱਡੀ ਸੋ ਇਸ ਤੋਂ ਬਾਅਦ ਪੀਲ ਪੁਲਿਸ ਦੁਆਰਾ ਜਿਹੜੀ ਹੈ ਖਬਰ ਜਾਰੀ ਕੀਤੀ ਗਈ ਕਿ ਯੈਸ ਸ਼ੋਟਸ ਵਰ ਫਾਇਰਡ ਔਰ ਇਹ ਜਿਹੜਾ ਸ਼ਖਸ ਹੈ ਇਹਨਾਂ ਨੂੰ ਟਰੋਮਾ ਸੈਂਟਰ ਜਿਹੜਾ ਉਹ ਲਿਜਾਂਦਾ ਗਿਆ ਔਰ ਉਹਨਾਂ ਦੀ ਜਾਨ ਜਿਹੜੀ ਹੈ ਉਹ ਖਤਰੇ ਤੋਂ ਬਾਹਰ ਹੈ ਇਸ ਤੋਂ ਬਾਅਦ ਕੁਛ ਹੋਰ ਜਾਣਕਾਰੀ ਵੀ ਸਾਡੇ ਕੋਲ ਪਹੁੰਚ ਰਹੀ ਹੈ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਲੇਕਿਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੱਲ੍ਹ ਜਿਹੜੇ ਬੜੇ ਪੰਜਾਬੀ ਬਿਜ਼ਨਸਮੈਨ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਸ਼ਾਇਦ ਉਹ ਨਹੀਂ ਹੈ ਗੱਡੀ ਵੀ ਜਿਹੜਾ ਮਾਡਲ ਕੱਲ੍ਹ ਅਫਵਾਹ ਫੈਲ ਰਹੀ ਸੀਗੀ ਕਿ ਗੱਡੀ ਬੜੀ ਮਹਿੰਗੀ ਲਗਜ਼ਰੀ ਮਾਡਲ ਹੈ ਮਰਸੀਡੀਜ਼ ਦੀ ਉਹ ਵੀ ਗੱਡੀ ਨਹੀਂ ਹੈ ਇਹ ਅਸੀਂ ਕਨਫਰਮਡ ਨਿਊਜ਼ ਦੇ ਰਹੇ ਹਾਂ ਔਰ ਉਸ ਤੋਂ ਦੇ ਰਹੇ ਹਾਂ ਅਸੀਂ ਉਸ ਤੋਂ ਖਬਰ ਲੈ ਕੇ ਆ ਰਹੇ ਹਾਂ ਜਿਨ੍ਹਾਂ ਨੇ ਕਿ ਸਾਰਾ ਇੰਸੀਡੈਂਟ ਜਿਹੜਾ ਉੱਥੇ ਆਈ ਵਿਟਨੈਸ ਸੀਗੇ ਔਰ ਉਹ ਪੁਲਿਸ ਨੂੰ ਵੀ ਆਪਣੀ ਗਵਾਹੀ ਦੇ ਰਹੇ ਨੇ ਸੋ ਆਈ ਵਿਟਨੈਸ ਦੇ ਸੋਰਸ ਤੋਂ ਅਸੀਂ ਇਹ ਵਾਈ ਮੀਡੀਆ ਦੇ ਉੱਤੇ ਸਾਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰਾਂ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਖਬਰਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਣਗੇ ਸ਼ੈਰੀ ਜੀ ਯੂ ਗੋ ਹੈਡ
ये दूसरी बड़ी खबर जो कल से चर्चा का विषय बनी हुई है वो है पील का ब्रेकअप इज ओवर यस द पील ब्रेकअप इज ओवर और ये अनाउंसमेंट खुद मिनिस्टर पॉल खालंजवा ने करी कि डग फोर्ट की गवर्नमेंट रिवर्स कर रही है पील डिवीजन के डेजोल्यूशन को और उन्होंने साफ किया कि नए साल में एक लेजिस्लेशन पास किया जाएगा और उन्होंने कहा कि हाँ हमने बिल्कुल ये एक्ट पास किया था स्प्रिंग में ही पास किया था और एक्सपेडाइट किया था इसको पास करने के लिए लेकिन ज्यादा गहन चर्चा और डिस्कशन के बाद ये नतीजा निकलकर सामने आया है कि अगर पील को डिसॉल्व किया जाएगा मिसिसागा ब्रैम्पटन कैलेडन को इंडिपेंडेंट सिटीज बनाया जाएगा तो टैक्स बहुत हैवी लोड पड़ेगा लोगों पर जिस तरह की सर्विसेज पील रीजन के लोग लेते हैं उस पर बहुत गहरा असर पड़ेगा जिसके बाद अब डकपोर्ट गवर्नमेंट ये फैसला ले रही है कि पील रीजन का रेजोल्यूशन नहीं होगा जिसके बाद वाई मीडिया की टीम ने एक्सक्लूसिव बातचीत की विद ब्रैम्पटन मेयर पैट्रिक ब्राउन जो लगातार पील के रेजोल्यूशन के खिलाफ थे और उन्होंने कहा इट वॉज अ ट्रेन रैक इन द कमिंग मैं लगातार बोल रहा था कि ये नहीं होना चाहिए एंड आई एम हैप्पी कि पील रीजन को सेव कर लिया गया है ये एक्सक्लूसिव बातचीत हुई है वाई मीडिया की विद मेयर पैट्रिक ब्राउन ऑफ ब्रैम्पटन इसके साथ ही रीजनल काउंसिलर रोवेना सैंटोस और गुरपत पंत मिस्टर टूअर भी वहां पर मौजूद थे उनसे भी एक्सक्लूसिव बातचीत की है पुलिस को सर्च है तीन मिसिंग बॉयज की जिनको आखिरी बार डाउनटाउन टोरंटो में देखा गया था ये तीन बच्चे इनकी उम्र है 9 साल 12 साल और 14 साल इनके नाम है 9 साल के सिलस 12 साल के डैलस 14 साल के रिवर जिन्हें आखिरी बार देखा गया था 3:30 बजे किंग स्ट्रीट एंड यूनिवर्सिटी एवेन्यू एरिया में डाउनटाउन टोरंटो के और पुलिस लगातार इनकी सेफ्टी को लेकर अब बहुत कंसर्न है क्योंकि वेंसडे आफ्टरनून से ये मिसिंग है अगर इनके बारे में आपको कोई भी जानकारी है तो तुरंत आप पुलिस को इन्फॉर्म करें पुलिस का कहना है वो कंसर्न है फॉर द सेफ्टी ऑफ द 3 children मिसिसागा की एक खबर से हम रुख करते हैं 30 नवंबर की वारदात है ये जब थर्सडे 30 नवंबर को सुबह 8:28 पर मिसिसागा के एक लोकल हाई स्कूल ने एक बॉम्ब थ्रेट रिसीव करी स्कूल को टेलीफोन सिस्टम के द्वारा ये बॉम्ब थ्रेट दिया गया जिसके बाद इन्वेस्टिगेशन शुरू की गई पील पुलिस ने स्कूल एडमिनिस्ट्रेशन के साथ ये इन्वेस्टिगेशन करी जिसके बाद थ्रेट को अनफाउंडेड पाया और अब इस पूरे मामले में इन्वेस्टिगेटर्स फ्रॉम 12th डिवीजन यूथ क्रिमिनल इन्वेस्टिगेशन ब्यूरो ने अरेस्ट किया है एक मेल यूथ को फॉलोइंग द बॉम्ब थ्रेट फ्राइडे दिसंबर 8th को 15 साल का ये मेल है स्टूडेंट है ऑफ द स्कूल जिसे अरेस्ट किया गया है चार्ज किया गया है विद वन काउंट ऑफ पब्लिक मिसचीफ इन अनदर लोकल न्यूज क्रूज इस वक्त जब हम बात कर रहे हैं तो एक 2 alarm fire है एट अ होम जो अंडर कंस्ट्रक्शन था यॉर्क मिल एरिया में नॉर्थ यॉर्क में और टोरंटो फायर ने रिस्पॉन्ड किया इस फायर को 3-story home ये बताया जा रहा है डेम्सी क्रेसेंट पे नियर बेव्यू एवेन्यू एंड यॉर्क मिल्स रोड शॉर्टली आफ्टर 6 AM फायर फाइटर जब वहां पहुंचे तो ये बड़ा घर ये फुली इन्वॉल्व था फ्लेम्स में और तुरंत अटैक किया इसको बुझाने की कोशिश की गई है और पॉसिबली होम कोलैप्स कर जाएगा ये कहा है टोरंटो फायर ने। हालांकि फॉर्चुनेटली कोई इंजरीज रिपोर्ट नहीं की गई है, लेकिन इस आग की शुरुआत कैसे हुई फिलहाल इसके बारे में कोई जानकारी नहीं है। और वेदर एनीवन वाज करंटली लिविंग एट द होम इसके बारे में भी क्लैरिटी नहीं है। इस घर को लिस्ट किया गया था फॉर सेल एट 13.8 मिलियन डॉलर्स।
जी शैली जी, इस मौके के उत्ते असी जिथे एक रिकॉर्डेड ब्रेक वाल वधांगे उस तो बाद खबरों का जिहड़ा सिलसिला है इसी तरह ही जारी रहेगा जिस तरह साडा वादा है तुहाडे नाल 20 प्लस न्यूज़ देण दा ਉਹ ਅਸੀਂ ਲਗਾਤਾਰ ਤੁਹਾਨੂੰ ਦਿੰਦੇ ਰਵਾਂਗੇ। ਔਰ ਅਸੀਂ ਖਬਰ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੱਤੀ ਹੈਗੀ ਹੈ ਮੇਫੀਲਡ ਔਰ ਜੋ ਟੋਰਬਮ ਰੋਡ ਦੀ ਇੰਟਰਸੈਕਸ਼ਨ ਦੇ ਨੇੜੇ ਮੇਫੀਲਡ ਔਰ ਟੋਰਫਮ ਦੇ ਉੱਤੇ ਜਿਹੜੀ ਕੱਲ੍ਹ ਵਾਰਦਾਤ ਹੋਈ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਡਿਟੇਲ ਦੇ ਦਿੱਤੀ ਹੈ, ਲੇਕਿਨ ਕੁਛ ਹੋਰ ਉਹਦੀਆਂ ਡਿਟੇਲਸ ਅਸੀਂ ਅੱਗੇ ਚੱਲ ਕੇ ਸ਼ੇਅਰ ਕਰਾਂਗੇ ਤੁਹਾਡੇ ਨਾਲ। ਔਰ ਜੋ ਮੇਫੀਲਡ ਔਰ ਏਅਰਪੋਰਟ ਰੋਡ ਦੇ ਉੱਤੇ ਜਿਹੜੀ ਵਾਰਦਾਤ ਹੋਈ ਹੈ ਉਹਦੀ ਵੀ ਕਾਫੀ ਅਸੀਂ ਇਨਸਾਈਡ ਇਨਫੋਰਮੇਸ਼ਨ ਕੱਢੀ ਹੈ ਕਿ ਕਿਉਂਕਿ ਦੋ ਜਣਿਆਂ ਦਾ ਕਤਲ ਬੇਰਹਿਮੀ ਦੇ ਨਾਲ ਕੀਤਾ ਜਾਂਦਾ ਹੈ ਔਰ ਡਾਕਟਰ ਦੇ ਉੱਤੇ ਵੀ ਅਟੈਕ ਹੁੰਦਾ ਹੈ। ਇਹ ਜਦੋਂ ਇਹ ਸ਼ੂਟਰ ਅੰਦਰ ਆਏ ਨੇ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੇ 57 ਸਾਲ ਦੇ ਸੀਗੇ ਜਗਤਾਰ ਸਾਹਿਬ ਪਹਿਲਾਂ ਉਹਨਾਂ ਦੇ ਉੱਤੇ ਇਹਨਾਂ ਨੇ ਆਉਂਦੇ ਹੀ ਉਹਨਾਂ ਨੂੰ ਉੱਥੇ ਗੋਲੀਆਂ ਚਲਾਈਆਂ ਉਹਨਾਂ ਦੇ ਉੱਤੇ, ਉਹਨਾਂ ਦੀ ਉੱਥੇ ਡੈਥ ਹੋ ਗਈ। 57-year-old ਜਗਤਾਰ ਸਿੰਘ ਜੀ ਇਹ ਅੰਮ੍ਰਿਤਧਾਰੀ ਸੀਗੇ, ਇੰਡੀਆ ਤੋਂ ਆਏ ਸੀਗੇ, ਕਿਰਾਏ ਦੇ ਉੱਤੇ ਰਹਿ ਰਹੇ ਸੀਗੇ। ਬੱਚੇ ਇਹਨਾਂ ਦੇ ਇੱਥੇ ਪਹਿਲਾਂ ਆਏ ਸੀ ਸਟੂਡੈਂਟ ਵੀਜ਼ਾ ਦੇ ਉੱਤੇ, ਹੁਣ ਉਹਨਾਂ ਦੇ ਬੱਚੇ ਪੱਕੇ ਹੋ ਗਏ ਸੀਗੇ ਇੱਥੇ। ਸੋ ਉਹਨਾਂ ਦੇ ਵਧੀਆ ਕੰਮ ਸੀਗਾ ਆਪਣੇ ਬੱਚਿਆਂ ਦੇ, ਇੱਕ ਲੜਕਾ ਔਰ ਇੱਕ ਲੜਕੀ ਵਿਆਹ ਦੇ ਪਲੈਨਿੰਗ ਸਾਰੀ ਚੱਲ ਰਹੀ ਸੀਗੀ। ਸੋ ਇਹ ਸਾਰਾ ਕੁਝ ਬਹੁਤ ਵਧੀਆ ਪਰਿਵਾਰ ਚੱਲ ਰਿਹਾ ਹੈ, ਫਾਂ ਆਪਣਾ ਇੱਥੇ ਰੈਂਟ ਤੇ ਉਹਨਾਂ ਨੇ ਕਰ ਲਿਆ ਹੋਇਆ ਸੀਗਾ। ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਸ਼ੂਟਰ ਸੀਗੇ ਇਹਨਾਂ ਨੂੰ ਤਾਂ ਅਟੈਕ ਕੀਤਾ, ਇੱਕ ਵਾਪਸ ਆਏ ਸੀਗੇ ਬਾਹਰੋਂ ਤਿੰਨੇ ਜਣੇ, ਹਸਬੈਂਡ ਵਾਈਫ ਤੇ ਨਾਲ ਇਹਨਾਂ ਦੀ ਬਿਟੀਆ ਸੀਗੀ। ਤੇ ਉਹ ਆਪਣੇ ਬੰਦਾ ਆ ਕੇ ਜਿੱਦਾਂ ਆਪਣੇ ਹਜੇ ਦਰਵਾਜ਼ਾ ਇਹਨਾਂ ਨੇ ਖੋਲਿਆ ਹੀ ਤੇ ਹਸਬੈਂਡ ਜਿਹੜੇ ਸੀਗੇ ਉਹ ਹਜੇ ਉੱਥੇ ਹੀ ਦਰਵਾਜ਼ੇ ਨੇੜੇ ਸੀਗੇ ਤੇ ਵਾਈਫ ਜਿਹੜੀ ਉਹ ਬੈਡਰੂਮ ਚਲੇ ਗਏ ਤੇ ਬਿਟੀਆ ਆਪਣੇ ਕਮਰੇ ਚਲੀ ਗਈ। ਇਹ ਸ਼ੂਟਰ ਨਾਲ ਹੀ ਅੰਦਰ ਐਂਟਰ ਕਰ ਗਏ, ਉਹਨਾਂ ਨੇ ਉਸ ਵੇਲੇ ਪਹਿਲਾਂ ਇਹਨਾਂ ਦੇ ਉੱਤੇ ਅਟੈਕ ਕੀਤਾ, ਇਹਨਾਂ ਨੂੰ ਮਾਰਿਆ ਉੱਥੇ ਹੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਉਹਨਾਂ ਦੇ ਜਿਹੜੇ ਵਾਈਫ ਆ ਉਹਨਾਂ ਦੇ ਕੋਲ ਗਏ ਔਰ ਉੱਥੇ 20 ਗੋਲੀਆਂ ਸਿਰਫ ਔਰ ਸਿਰਫ ਉਹਨਾਂ ਦੇ ਪੇਟ ਦੇ ਵਿੱਚ, ਨੇਵਲ ਦੇ ਏਰੀਆ ਦੇ ਵਿੱਚ, ਹੋਰ ਕਿਤੇ ਨਹੀਂ ਕੋਈ ਗੋਲੀ ਮਾਰੀ। ਮਤਲਬ ਲੁੱਕ ਐਟ ਦ ਕਾਇੰਡ ਆਫ ਕਰੂਐਲਿਟੀ, ਦੈਟਸ ਵਾਈ ਵੀ ਆਰ ਕਾਲਿੰਗ ਇਟ ਅ ਹੋਰਿਫਿਕ ਕ੍ਰਾਈਮ। ਕਿਤੇ ਮਤਲਬ ਉਹਨਾਂ ਨੂੰ ਬੰਦਾ ਤੇ ਇੱਕ ਗੋਲੀ ਦੇ ਨਾਲ ਵੀ ਹੋ ਸਕਦਾ, ਬਟ 20 ਬੁਲਟਸ ਵਰ ਫਾਇਰਡ ਜਸਟ ਇਨ ਐਂਡ ਅਰਾਊਂਡ ਹਰ ਨੇਵਲ, ਪੇਟ ਦੇ ਵਿੱਚ ਹੀ ਸਾਰੀਆਂ ਉਹਨਾਂ ਨੇ ਗੋਲੀਆਂ ਮਾਰੀਆਂ, ਕੋਈ ਲੱਤ ਵਿੱਚ, ਗਰਦਨ, ਗਲੇ ਤੇ ਕਿਤੇ ਨਹੀਂ, ਉੱਥੇ 20 ਬੁਲਟਸ ਵਰ ਫਾਇਰਡ ਉਹਨਾਂ ਦੀ। ਤਾਂ ਹੀ ਉਹ ਹੋਸਪਿਟਲ ਦੇ ਵਿੱਚ ਇੰਨੇ ਦਿਨ ਇੰਨੀਆਂ ਸਰਜਰੀਜ਼ ਉਹਨਾਂ ਦੀਆਂ ਹੋਈਆਂ, ਬਟ ਅੰਦਰ ਦੇ ਇੰਟੈਸਟਾਈਨਸ, ਯੂਟਰਸ, ਸਾਰਾ ਏਰੀਆ ਇੰਨਾ ਡੈਮੇਜ ਹੋ ਸਕਿਆ ਸੀਗਾ ਕਿ ਉਹਨਾਂ ਨੂੰ, ਭੈਣ ਜੀ ਨੂੰ ਰਿਵਾਈਵ ਨਹੀਂ ਕੀਤਾ ਜਾ ਸਕਿਆ। ਸੋ ਉਸ ਤੋਂ ਬਾਅਦ ਫਿਰ ਇਹ ਲੜਕੀ ਦੇ ਕਮਰੇ 'ਚ ਗਏ ਨੇ ਔਰ ਲੜਕੀ ਦੇ ਉੱਥੇ ਇਹਨਾਂ ਨੇ ਗੋਲੀਆਂ ਮਾਰੀਆਂ, ਠੀਕ ਹੈ। ਔਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਤਾਂ ਸੀਗਾ ਵੀ ਲੜਕੀ ਦੀ ਡੈਥ ਹੋ ਗਈ ਉੱਥੇ ਹੀ, ਕਿਉਂਕਿ ਗੋਲੀਆਂ ਇੰਨੀਆਂ ਮਾਰੀਆਂ, ਬਟ ਸ਼ੀ ਸਟਰਗਲਿੰਗ, ਸ਼ੀ ਹੈਜ਼ ਸਰਵਾਈਵਡ, ਹੋਸਪਿਟਲ ਦੇ ਵਿੱਚ ਹੈਗੇ ਨੇ ਉਹ, ਔਰ ਉਹਨਾਂ ਦੀ ਵੀ ਸਿਕਿਉਰਿਟੀ ਨੂੰ ਖਤਰਾ, ਇਸ ਲਈ ਅਸੀਂ ਲੜਕੀ ਦਾ ਨਾਮ ਨਹੀਂ ਦੱਸ ਰਹੇ ਹਾਂ ਨਾ ਲੜਕਾ, ਔਰ ਲੜਕਾ ਜਿਹੜਾ ਉਸ ਵੇਲੇ ਨਹੀਂ ਸੀਗਾ, ਹੁਣ ਉਹ ਲੜਕੇ ਦੀ ਵੀ ਜਾਨ ਨੂੰ ਖਤਰਾ ਹੈ ਕਿਉਂਕਿ ਮਾਰਨ, ਕਿਉਂਕਿ ਜੇ ਇਹਨਾਂ ਨੇ ਪਹਿਲਾਂ ਜੇ ਤਾਂ ਹਸਬੈਂਡ ਨੂੰ ਇਕੱਲੇ ਮਾਰਨਾ ਹੁੰਦਾ ਫਿਰ ਹਸਬੈਂਡ ਦਾ ਤੇ ਉੱਥੇ ਡੈਥ ਹੋ ਗਈ ਸੀ, ਫਿਰ ਇਹ ਵਾਈਫ ਨੂੰ ਜਾ ਕੇ ਉਹਦੇ ਕਮਰੇ 'ਚ ਜਾ ਕੇ ਨਾ ਮਾਰਦੇ, ਜਾਂ ਲੜਕੀ ਨੂੰ ਉਹਦਾ ਅਲੱਗ ਕਮਰਾ ਸੀ ਉਹਨੂੰ ਜਾ ਕੇ ਨਾ ਉਹ ਅਟੈਕ ਕਰਦੇ। ਸੋ ਟਾਰਗੇਟ ਤਾਂ ਇਹਨਾਂ ਦਾ ਪੂਰੀ ਫੈਮਿਲੀ ਦਾ ਸੀਗਾ, ਹੁਣ ਇਹ ਕੀ ਇਹ ਮਿਸਟੇਕ ਆਈਡੈਂਟੀ ਸੀਗੀ ਵੀ ਸਾਰੀ ਫੈਮਿਲੀ ਨੂੰ ਮਾਰ।